नाम श्री वाहे गुरु साहिब जी राग सूही महला तीजा कर पहला अष्टपदिया एक ओंकार सतगुर प्रसाद नामै ही ते सब किछ हुआ बिन सतगुर नाम ना जापै गुर का शब्द महारस मीठा बिन चाखे साध ना जापै नामै ही ते सब किछ हुआ बिन सतगुर नाम ना जापै गुर का शब्द महारस मीठा बिन चाखे साध ना जापै कौडी बदले जन्म गवाया चीनस नाही आपै गुरमुख होवे ता एको जाने हौं मैं दुख ना संतापै बलिहारी गुरे अपने विटो जिन साचे स्यो लिवलाई शब्द चीन आत्म परगासिया सहजे रहया समाई बलिहारी गुरे अपने विटो जिन साचे स्यो लिवलाई शब्द चीन आत्म परगासिया सहजे रहया समाई रहाओ वाहे गुरु जी का खालसा वाहे गुरु जी की फतेह
सतनाम वाहेगुरु साहिब जी ओ बलिहारी गुर अपने द्योहाड़ी सदवार जिन मानस ते देव ते किए करत ना लगी वार जे सौ चंदा उगवे सूरज चढ़े हजार इते चानन होंदिया गुर बिन खोर अंधार इते ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ
ਪਰਮ ਸਨਮਾਨਯੋਗ ਦੀਨ ਦੁਨੀਆ ਦੇ ਸਾਹਿਬ ਰੂਹਾਨੀਅਤ ਦੇ ਮੁਜਸ਼ਮੇ ਦਇਆ ਦੇ ਭੰਡਾਰ ਸਮੁੱਚੀ ਮਾਨਵਤਾ ਦੇ ਸਾਂਝੇ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਨ੍ਹਾਂ ਦੀ ਪਾਵਨ ਪਵਿੱਤਰ ਰੱਬੀ ਗੋਦ ਵਿੱਚ ਸੁਭਾਏ ਮਾਨ ਸਮੂਹ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਾਹਿਬ ਜੀ ਦੀ ਰੱਬੀ ਰਹਿਮਤ ਦੇ ਮਹਾਨ ਪਾਤਰ ਹੋ ਜੋ ਦੀਨ ਦੁਨੀਆਂ ਦੇ ਮਾਲਕ ਸੋਢੀ ਸੁਲਤਾਨ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਪਿਤਾ ਜੀ ਦੇ ਪਾਵਨ ਅਸਥਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਦੂਰ ਦੁਰੇਡੇ ਤੋਂ ਚੱਲ ਕੇ ਭਾਵਨਾ ਸ਼ਰਧਾ ਦੇ ਨਾਲ ਦਰਸ਼ਨ ਦੀਦਾਰੇ ਕਰਨ ਲਈ ਆਪ ਜੀ ਭਾਵਨਾ ਸਹਿਤ ਪਹੁੰਚਦੇ ਹੋ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਰੋਜ਼ਾਨਾ ਹੀ ਬੈਠ ਕਰਕੇ ਰੱਬੀ ਬਾਣੀ ਦੇ ਮਨੋਹਰ ਕੀਰਤਨ ਔਰ ਗੁਰਮਤ ਵਿਚਾਰਾਂ ਦੇ ਨਾਲ ਜੁੜਨ ਦਾ ਯਤਨ ਕਰਦੇ ਹੋ ਸਤਿਗੁਰੂ ਰਹਿਮਤ ਕਰਨ ਆਪ ਸਮੂਹ ਗੁਰੂ ਸਵਾਰਿਆਂ ਤਾਂ ਸਾਹਿਬ ਜੀ ਦੇ ਦਰ ਆਇਆਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਹੋਵਣ ਗੁਰੂ ਸਾਹਿਬ ਕਿਰਪਾ ਕਰਕੇ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ ਆਓ ਗੁਰੂ ਖਾਲਸਾ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਰੋਜ਼ਾਨਾ ਹੀ ਮਾਨਵਤਾ ਦੇ ਭਲੇ ਮਾਨਵਤਾ ਦੇ ਕਲਿਆਣ ਹਿੱਤ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੇ ਵਿੱਚੋਂ ਜੋ ਹੁਕਮ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਉਸ ਪਾਵਨ ਹੁਕਮ ਦੀ ਵਿਚਾਰਧਾਰਾ ਨਾਲ ਜੁੜਨ ਦਾ ਯਤਨ ਕਰਦੇ ਹਾਂ। ਅੱਜ ਅੰਮ੍ਰਿਤ ਵੇਲੇ ਸਾਹਿਬ ਜੀ ਦਾ ਜੋ ਇਲਹਾਮ ਜੋ ਅਕਾਲ ਪੁਰਖ ਪਰਮਾਤਮਾ ਦਾ ਬਖਸ਼ਿਸ਼ ਕੀਤਾ ਹੋਇਆ ਸੁਨੇਹਾ ਸਤਿਗੁਰਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਸਤਿਗੁਰੂ ਜੀ ਤਿਨ੍ਹਾਂ ਦੀ ਮਿੱਠੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਬਚਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 753 ਔਰ 54 ਉੱਪਰ ਸੁਭਾਏ ਮਾਨ ਹੈ ਸੂਹੀ ਰਾਗ ਦੇ ਸਿਰਲੇਖ ਹੇਠਾਂ ਅਸ਼ਟਪਦੀਆਂ ਦੇ ਰੂਪ ਅੰਦਰ ਹਜ਼ੂਰ ਨੇ ਇਹ ਪਾਵਨ ਬਚਨ ਉਚਾਰਨ ਕੀਤੇ ਹਨ। ਆਓ ਗੁਰੂ ਖਾਲਸਾ ਜੀ ਭਾਵਨਾ ਬਣਾਈਏ ਸਾਹਿਬ ਜੀ ਦੇ ਦਰੋਂ ਘਰੋਂ ਮਿਲਿਆ ਹੋਇਆ ਵਰਸਾਇਆ ਹੋਇਆ ਇਹ ਪਾਵਨ ਬਚਨ ਵਿਚਾਰ ਰੂਪ ਵਿੱਚ ਸਾਡੀਆਂ ਹਿਰਦੇ ਦੀਆਂ ਭਾਵਨਾਵਾਂ ਦੇ ਵਿੱਚ ਵਸ ਜਾਏ ਸਾਡਾ ਦੁਨੀਆਂ ਤੇ ਆਇਆ ਸਫਲ ਹੋ ਸਕਿਆ ਉਹ ਖਾਲਸਾ ਜੀ ਪਿਆਰ ਵਿੱਚ ਭਿੱਜ ਕੇ ਅਸੀਸ ਦੀ ਦਾਤ ਬਖਸ਼ਿਸ਼ ਕਰੋ ਦੋਨੋਂ ਹੱਥ ਜੋੜ ਲਵਾਓ ਹਾਜ਼ਰੀ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਪਿਤਾ ਜੀ ਦਾ ਇਹ ਪਾਵਨ ਬਚਨ ਜੋ ਸਿਰਲੇਖ ਹੈ ਰਾਗ ਸੂਹੀ 31 ਰਾਗਾਂ ਦੇ ਵਿੱਚੋਂ ਇਹ ਪਾਵਨ ਰਾਗ ਸੂਹੀ ਰਾਗ ਜਿਹਦੇ ਸਿਰਲੇਖ ਹੇਠਾਂ ਇਹ ਬਚਨ ਮਹੱਲਾ ਤੀਜਾ ਮਹਾਰਾਜ ਧੰਨ ਗੁਰੂ ਅਮਰਦਾਸ ਜੀ ਦੀ ਬਾਣੀ ਘਰ ਪਹਿਲਾ ਜਦੋਂ ਅੰਮ੍ਰਿਤਮਈ ਬਾਣੀ ਨੂੰ ਹਜ਼ੂਰ ਨੇ ਰਾਗਾਂ ਦੇ ਵਿੱਚ ਉਚਾਰਨ ਕੀਤਾ ਤੇ ਗਾਇਕੀ ਦੇ ਨਾਲ ਸੰਬੰਧਿਤ ਜਿਹੜੇ ਗੁਰੂ ਸਵਾਰੇ ਸਾਹਿਬ ਦੀ ਬਾਣੀ ਦੀ ਕੀਰਤੀ ਕੀਰਤਨ ਰੂਪ ਵਿੱਚ ਕਰਦੇ ਹਨ, ਤਬਲੇ ਦੇ 16 ਘਰਾਂ ਦੇ ਵਿੱਚ ਗਾਇਆ ਜਾਂਦਾ, ਹਜ਼ੂਰ ਨੇ ਅੰਮ੍ਰਿਤਮਈ ਬਾਣੀ ਦੇ ਵਿੱਚ 17 ਘਰ ਵਰਤੇ ਹਨ। ਪਹਿਲੇ ਘਰ ਦੇ ਵਿੱਚ ਇਸ ਸ਼ਬਦ ਨੂੰ ਗਾਉਣ ਦੀ ਤਾਗੀਦ ਕੀਤੀ ਹੈ। ਅਸ਼ਟਪਦੀਆਂ 8 ਪਦਿਆਂ ਵਾਲਾ ਇਹ ਪਾਵਨ ਬਚਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੰਗਲ ਹਜ਼ੂਰ ਪਿਤਾ ਨੇ ਵਰਤਿਆ ਹੈ, ਇੱਕ ਪਰਮਾਤਮਾ ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਨੂੰ ਪਾਇਆ ਜਾ ਸਕਦਾ ਹੈ।
ਨਾਮੈ ਹੀ ਤੇ ਸਭ ਕਿਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ।
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦਿਆਂ ਹੋਇਆਂ ਇਸ ਪਾਵਨ ਸ਼ਬਦ ਦੀ ਆਰੰਭਤਾ ਕਰਦੇ ਹਨ। ਨਾਮੈ ਹੀ ਤੇ ਸਭ ਕਿਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ। ਅੱਖਰੀ ਅਰਥ ਕਿ ਜੋ ਕੁਝ ਸਾਡੀਆਂ ਅੱਖੀਆਂ ਰਾਹੀਂ ਇਸ ਕਾਇਨਾਤ ਦੇ ਵਿੱਚ ਦਿਸ ਰਿਹਾ ਹੈ, ਜੋ ਦ੍ਰਿਸ਼ਟਮਾਨ ਹੈ, ਜਿੱਥੋਂ ਤੱਕ ਇਨਸਾਨੀ ਤਾਕਤ ਦੀ ਪਹੁੰਚ ਹੋਵੇ, ਪਰ ਕੁਝ ਐਸਾ ਵੀ ਹੈ ਦੁਨੀਆਂ ਤੇ ਬਹੁਤ ਕੁਝ ਜਿੱਥੋਂ ਤੱਕ ਸਾਡੇ ਸੰਸਾਰੀ ਲੋਕਾਂ ਦੀ ਪਹੁੰਚ ਨਹੀਂ। ਗੁਰੂ ਸਾਹਿਬ ਦੀ ਬਾਣੀ ਦੇ ਵਿੱਚੋਂ ਇੱਕ ਅਸੀਂ ਜਦੋਂ ਬਚਨ ਪੜ੍ਹਦੇ ਹਾਂ, ਸਾਹਿਬ ਕਹਿੰਦੇ ਨੇ, ਨੇੜੇ ਦਿਸੈ ਮਾਤ ਲੋਕ ਤੁਧ ਸੁੱਜੈ ਦੂਰ। ਮਹਾਰਾਜ ਤੈਨੂੰ ਬਹੁਤ ਦੂਰ ਦੀ ਸੁੱਝਦੀ ਹੈ, ਭਾਵ ਗੁਰੂ ਦੁਨੀਆਂ ਵਿੱਚ ਆਏ ਸਰੀਰ ਕਰਕੇ, ਪਰ ਅਕਾਲ ਪੁਰਖ ਦੇ ਰੂਪ ਰਾਹੀਂ ਗੁਰੂ ਨੇ ਇਸ ਕਾਇਨਾਤ ਨੂੰ, ਕਾਇਨਾਤ ਤੋਂ ਅਗਲੀ ਦੁਨੀਆਂ ਨੂੰ ਵੀ ਮਹਾਰਾਜ ਤੱਕਿਆ। ਪਰ ਸੱਚੇ ਪਾਤਸ਼ਾਹ ਕਹਿੰਦੇ ਨੇ, ਨਾਮ ਤੋਂ ਹੀ ਸਾਰਾ ਕੁਝ ਪੈਦਾ ਹੋਇਆ ਹੈ, ਸਭ ਕੁਝ ਨਾਮ ਦੇ ਰਾਹੀਂ ਹੈ। ਪਰ ਨਾਲ ਇਹ ਵੀ ਕਿਹਾ ਕਿ ਸੱਚੇ ਸਤਿਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਸਾਨੂੰ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸ਼ਬਦ ਦਾ ਪੱਖ ਭਾਵੇਂ ਲਮੇਰਾ ਹੈ, ਪਰ ਸ਼ਬਦ ਦਾ ਸਾਰਾ ਭਾਵ ਰਹਾਓ ਬੰਦ। ਔਰ ਇਹਨਾਂ ਬਚਨਾਂ ਰਾਹੀਂ ਹਜ਼ੂਰ ਨੇ ਜੋ ਸਾਡੀ ਝੋਲੀ ਪਾਇਆ, ਧਿਆਨ ਦੇਣਾ ਕਿ ਨਾਮ ਤੋਂ ਬਿਨਾਂ ਮਹਾਰਾਜ ਇਸ ਕਾਇਨਾਤ ਦੇ ਵਿੱਚ ਕੁਝ ਵੀ ਨਹੀਂ ਹੈ। ਅੰਮ੍ਰਿਤਮਈ ਬਾਣੀ ਦੇ ਵਿੱਚ ਤਕਰੀਬਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਹਰੇਕ ਸ਼ਬਦ ਵਿੱਚ ਗੁਰੂ ਸਵਾਰਿਓ, ਗੁਰੂ ਸਾਹਿਬ ਨੇ ਪਰਮਾਤਮਾ ਦੇ ਨਾਮ ਦੀ ਗੱਲ ਕੀਤੀ। ਔਰ ਜਦੋਂ ਅਸੀਂ ਸੌਖੇ ਤੋਂ ਸੌਖਾ ਸਮਝਣ ਦਾ ਯਤਨ ਕਰਦੇ ਹਾਂ ਤੇ ਸੱਚੇ ਪਾਤਸ਼ਾਹ ਕਹਿੰਦੇ ਹਨ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਹਜ਼ੂਰ ਕਹਿੰਦੇ ਨੇ, ਇਹ ਕਾਇਨਾਤ ਸਿਰਜੀ ਗਈ, ਜੰਤ ਸਿਰਜੇ ਗਏ ਪਰਮਾਤਮਾ ਨਾਮ ਦੇ ਨਾਲ, ਪਰ ਖੰਡ ਦਾ ਅੱਖਰੀ ਅਰਥ ਹੈ ਛੋਟਾ ਟੁਕੜਾ। ਬ੍ਰਹਿਮੰਡ ਹੈ ਜਿਹੜਾ ਸਾਡੀਆਂ ਅੱਖੀਆਂ ਦੇ ਪਸਾਰੇ ਵਿੱਚ ਨਹੀਂ ਆ ਸਕਦਾ, ਉਹ ਸਭ ਕੁਝ ਪਰਮਾਤਮਾ ਦੇ ਨਾਮ ਤੋਂ ਪੈਦਾ ਹੋਇਆ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੋਰਾਂ ਜਦੋਂ ਅਰਥ ਕੀਤੇ ਵੀ ਨਾਮ ਕੀ ਹੈ, ਪਹਿਲੇ ਬੋਲ ਵਿੱਚ ਉਹ ਤੇ ਇਹ ਕਹਿੰਦੇ ਨੇ, ਨਾਮ ਦਾ ਅੱਖਰੀ ਅਰਥ ਹੀ ਹੈ ਪਰਮਾਤਮਾ, ਅਕਾਲ ਪੁਰਖ। ਕਿਉਂਕਿ ਜਦੋਂ ਪੈਦਾ ਹੀ ਸਭ ਕੁਝ ਨਾਮ ਤੋਂ ਹੋਇਆ, ਪਰਮਾਤਮਾ ਨੇ ਹੀ ਕਾਇਨਾਤ ਨੂੰ ਪੈਦਾ ਕੀਤਾ। ਬਿਲਕੁਲ ਇਸੇ ਤਰ੍ਹਾਂ ਪਰਮਾਤਮਾ ਹੀ ਨਾਮ ਹੈ। ਦੂਜੇ ਹੋਰ ਭਾਵਨਾ ਵਾਲੇ ਬੋਲਾਂ ਦੇ ਵਿੱਚ ਉਹ ਕਹਿੰਦੇ ਹਨ, ਅੰਮ੍ਰਿਤਮਈ ਬਾਣੀ ਚ ਗੁਰੂ ਨਾਨਕ ਸਾਹਿਬ ਆਖਿਆ, ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁੰਨ ਸਮਾਦ ਲਗਾਏਂਦਾ। ਇੱਕ ਵੇਲਾ ਸੀ ਜਦੋਂ ਪਰਮਾਤਮਾ ਸੁੰਨ ਅਵਸਥਾ ਵਿੱਚ ਹੈ, ਕਹਿੰਦੇ ਨੇ ਜਦੋਂ ਸੁੰਨ ਅਵਸਥਾ ਦੇ ਵਿੱਚੋਂ ਉਹਦਾ ਇਹ ਕਾਇਨਾਤ ਨੂੰ ਬਣਾਉਣ ਦਾ ਫੁਰਨਾ ਪੈਦਾ ਹੋਇਆ, ਅਸਲ ਵਿੱਚ ਉਸ ਫੁਰਨੇ ਨੂੰ ਵੀ ਨਾਮ ਕਿਹਾ ਹੈ, ਭਾਵ ਪਰਮਾਤਮਾ, ਖੁਦਾ, ਅੱਲਾ। ਪਹਿਲੇ ਬਚਨ ਵੱਲ ਥੋੜ੍ਹਾ ਧਿਆਨ ਦੇਈਏ। ਇੱਕ ਤਾਂ ਸਾਡੇ ਜੀਵਨ ਵਿੱਚ ਵੇਖੋ, ਗੁਰੂ ਦਰ ਆਉਣਾ, ਗੁਰੂ ਦੇ ਸ਼ਬਦ ਨੂੰ ਪੜ੍ਹਨਾ, ਸਮਝਣਾ, ਕਮਾਉਣਾ, ਗੁਰਮੁਖੋ ਉਦੋਂ ਹੀ ਆਨੰਦ ਹੈ ਜਦੋਂ ਇੱਕ ਇੱਕ ਬਚਨ ਗੁਰੂ ਦਾ ਮੇਰੇ ਜੀਵਨ ਦੀ ਵਿਚਾਰਧਾਰਾ ਦੇ ਵਿੱਚ ਵਸ ਜਾਏ। ਮਹਾਰਾਜ ਕਹਿੰਦੇ ਨੇ ਨਾਮ ਤੋਂ ਬਿਨਾਂ ਕੁਝ ਦੂਜਾ ਨਹੀਂ। ਜਦੋਂ ਪਵਿੱਤਰ ਧਰਤੀ, ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਵਸ ਰਿਹਾ ਸ਼ਹਿਰ ਕਰਤਾਰਪੁਰ ਸਾਹਿਬ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਚਰਨ ਪਏ, ਹਜ਼ੂਰ ਨੂੰ ਉੱਥੇ ਸਿੱਖ ਮਿਲਿਆ ਭਾਈ ਦੋਦਾ। ਮੈਂ ਸਾਖੀ ਨਹੀਂ ਸਾਂਝੀ ਕਰਾਂ, ਸਿਰਫ ਉਹ ਤੂਕ ਵਿੱਚੋਂ ਸਾਂਝੀ ਕਰਨੀ ਚਾਹੁੰਦਾ। ਭਾਈ ਦੋਦੇ ਨੂੰ ਹਰੇਕ ਗੱਲ ਵਿੱਚ ਇਹ ਹੈ ਕਿ ਇਹ ਮੇਰਾ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਹੀਂ ਗੁਰਮੁਖਾ, ਤੇਰਾ ਕੁਝ ਵੀ ਨਹੀਂ ਇੱਥੇ, ਸਭ ਕੁਝ ਕਰਤਾਰ ਦਾ ਹੈ। ਜਦੋਂ ਅਸੀਂ ਆਪਣੇ ਸਰੀਰ ਨੂੰ ਵੇਖਿਆ, ਸਰੀਰ ਵੀ ਮੇਰਾ ਨਹੀਂ, ਇਸ ਇਹ ਕਿਸੇ ਰਾਹੀਂ ਸਿਰਜਿਆ ਗਿਆ। ਮਾਂ ਦੇ ਉਦਰ ਤੋਂ ਆਏ ਹਾਂ, ਪਰ ਉਸ ਉਦਰ ਦੇ ਵਿੱਚ ਪਾਲਣ ਵਾਲਾ ਕੌਣ ਸੀ? ਬਾਣੀ ਪੜ੍ਹਦੇ ਹਾਂ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ। ਇਹਨੂੰ ਪਾਲਣ ਵਾਲਾ ਕੋਈ ਹੋਰ ਸੀ। ਜਦੋਂ ਹਰੇਕ ਚੀਜ਼ ਨੂੰ ਵੇਖੋ, ਸੰਸਾਰ ਦੀ ਵਸਦੀ ਹੋਈ ਨੂੰ, ਹਰ ਇੱਕ ਚੀਜ਼ ਦੇ ਪਿੱਛੇ ਉਹ ਪਰਮਾਤਮਾ ਬੈਠਾ ਹੈ। ਸਾਹਿਬ ਨੇ ਇੱਕ ਬਚਨ ਲਿਖਿਆ ਕਿ ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥੰਮਿਓ ਪਾਸਾਰਾ, ਤਬ ਇੱਕੋ ਏਕੰਕਾਰਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ, ਸਾਹਿਬ ਕਹਿੰਦੇ ਨੇ ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਏਕੰਕਾਰ। ਮਹਾਰਾਜ ਇਹ ਪਸਾਰਾ ਬਹੁਤ ਵਾਰੀ ਬਣਿਆ, ਪਰ ਤੇਰੇ ਤੋਂ ਹੀ ਬਣਿਆ ਹੈ, ਤੇਰੇ ਤੇ ਜਾ ਕੇ ਹੀ ਮਹਾਰਾਜ ਇਹ ਮੁੱਕ ਜਾਣਾ, ਪਰ ਤੂੰ ਸਦਾ ਸਦੀਵੀ ਹੈ। ਨਾਮੇ ਹੀ ਤੇ ਸਭ ਕੁਛ ਹੋਆ, ਪਹਿਲੇ ਬੋਲ ਚ ਸਤਿਗੁਰੂ ਨੇ ਸਾਡੀ ਆਤਮਾ ਨੂੰ ਝੰਜੋੜਿਆ, ਸਮਝਾਇਆ ਕਿ ਤੇਰੇ ਅੰਦਰੋਂ ਹਉ ਮੁੱਕ ਜਾਏ, ਤੇਰੇ ਅੰਦਰੋਂ ਮੈਂ ਚਲੀ ਜਾਏ, ਤੇਰਾ ਘਰ, ਤੇਰਾ ਬਾਹਰ, ਤੇਰੇ ਕੋਲ ਧਨ, ਤੇਰੇ ਧੀਆਂ ਪੁੱਤਰ, ਕੁਝ ਵੀ ਐਸਾ ਨਹੀਂ ਜਿਹੜਾ ਤੇਰੀ ਮਿਹਨਤ ਨਾਲ ਮਿਲਿਆ ਹੈ, ਸਭ ਕੁਝ ਹੀ ਪਰਮਾਤਮਾ ਦਾ ਹੈ। ਜਦੋਂ ਨਾਮ ਤੋਂ ਹੀ ਸਭ ਕੁਝ ਪੈਦਾ ਹੋਇਆ, ਇਹਨੂੰ ਧਿਆਨ ਨਾਲ ਵੇਖ, ਇਹਨੂੰ ਗੁਰੂ ਦੀ ਨਜ਼ਰ ਰਾਹੀਂ ਵੇਖ, ਫਿਰ ਹਿਰਦੇ ਦੇ ਵਿੱਚੋਂ ਬਚਨ ਆਏਗਾ। ਸਾਹਿਬ ਕਹਿੰਦੇ ਨੇ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਇਹ ਜ਼ਿੰਦਗੀ ਦੀ ਇੱਕ ਸਾਂਝ ਬਣ ਜਾਏ। ਜਿਸ ਦਿਨ ਇਹ ਸਾਂਝਾਂ ਬਣੀਆਂ ਤੇ ਗੁਰੂ ਸਵਾਰਿਓ, ਉਸ ਦਿਨ ਸੰਸਾਰੀ ਦੁਨੀਆਂ ਦੇ ਵਿੱਚ ਰਹਿੰਦੇ ਆ, ਜਦੋਂ ਹੌ ਮੁੱਕੇਗੀ, ਹਰ ਇੱਕ ਭਾਵਨਾ ਵਿੱਚ ਇਹ ਵਸੇਗਾ। ਮਹਾਰਾਜ ਇਹ ਸਭ ਕੁਝ ਨਾਮ ਤੋਂ ਪੈਦਾ ਕੀਤਾ ਹੋਇਆ। ਸੱਚ ਜਾਣਿਓ, ਉਸ ਦਿਨ ਗੁਰਦੁਆਰਿਆਂ ਦੇ ਵਿੱਚ ਲੱਗੇ ਹੋਏ ਪੱਖਿਆਂ ਤੇ ਕਿਸੇ ਦਾ ਨਾਂ ਨਹੀਂ ਲਿਖਿਆ ਜਾ ਸਕਦਾ। ਉਸ ਦਿਨ ਅਰਦਾਸਾਂ ਦੇ ਵਿੱਚ ਅਸੀਂ ਆਪਣਾ ਨਾਂ ਨਹੀਂ ਲਿਖਾਵਾਂਗੇ ਵੀ ਮੇਰਾ ਨਾਂ ਬੋਲਿਆ ਜਾਏ, ਕਿਉਂਕਿ ਸਿੱਖ ਦੀਆਂ ਭਾਵਨਾਵਾਂ ਅਤ ਨਿਮਰਤਾ ਵਿੱਚ ਚਲੀਆਂ ਜਾਣਗੀਆਂ। ਮਹਾਰਾਜ ਇਸ ਦੁਨੀਆਂ ਦੇ ਵਿੱਚ ਅਸੀਂ ਆਏ ਹਾਂ, ਪਰ ਪੈਦਾ ਸਭ ਕੁਝ ਤੇਰਾ ਕੀਤਾ ਹੋਇਆ, ਮੇਰੇ ਕੋਲ ਤੇ ਮੇਰਾ ਕੁਝ ਵੀ ਨਹੀਂ। ਧਿਆਨ ਦੇਈਏ, ਸਾਡੇ ਕੋਲ ਤੇ ਭਾਗਾਂ ਵਾਲੇ ਉਹ ਸਾਡੇ ਸਾਹ ਵੀ ਨਹੀਂ। ਇਹ ਵੀ ਆ ਰਹੇ ਨੇ, ਬੰਦਾ ਸਾਹ ਲੈ ਨਹੀਂ ਰਿਹਾ, ਅਸਲ ਵਿੱਚ ਸਵਾਸ ਆ ਰਹੇ ਹਨ। ਹਰ ਇੱਕ ਬਿਰਤੀ ਸੁਰਤ, ਸਾਡੇ ਅੰਦਰ ਦੀ ਜਿਹੜੀ ਸੁਰਤੀ ਹੈ, ਸ਼ਬਦ ਦੇ ਨਾਲ ਮੇਲ ਜਾਏਗੀ, ਜੁੜ ਜਾਏਗੀ, ਜਦੋਂ ਗੁਰੂ ਦੇ ਸ਼ਬਦ ਦੇ ਸਿਧਾਂਤ ਨੂੰ ਕੋਈ ਕਮਾਉਂਦਾ ਹੈ। ਧਿਆਨ ਦੇਈਏ ਫਿਰ ਸ਼ਬਦ ਵੱਲ। ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਨੇ ਨਾਮੇ ਹੀ ਤੇ ਸਭ ਕੁਛ ਹੋਵਾ, ਪਰ ਨਾਲ ਕਿਹਾ ਬਿਨ ਸਤਿਗੁਰ ਨਾਮ ਨਾ ਜਾਪੈ। ਮੈਂ ਕੱਲਾ ਬਵਾਂ, ਆਖਾਂ ਜੀ ਸਭ ਕੁਝ ਨਾਮ ਨਾਲ ਹੈ, ਮਹਾਰਾਜ ਮੈਂ ਕੱਲੇ ਬਹਿ ਕੇ ਜਪ ਕੇ ਪਾ ਲੈਣਾ, ਹਜ਼ੂਰ ਕਹਿੰਦੇ ਨਹੀਂ, ਸਤਿਗੁਰੂ ਦੀ ਸ਼ਰਨ ਤੋਂ ਪੈਣ ਤੋਂ ਬਿਨਾਂ ਤੇਰੇ ਜੀਵਨ ਦਾ ਕੋਈ ਭਲਾ ਨਹੀਂ। ਪਹਿਲਾਂ ਦੋਵਾਂ ਬੇਨਤੀਆਂ ਨੂੰ ਧਿਆਨ ਦੇ ਕੇ ਸਰਵਣ ਕਰਿਓ। ਖਾਲਸਾ ਜੀ, ਸੰਸਾਰੀ ਤੌਰ ਤੇ ਜਦੋਂ ਅਸੀਂ ਜਿਉਂਦੇ ਹਾਂ, ਸਾਡੀਆਂ ਜਿਹੜੀਆਂ ਰੋਜ਼ਮਰਾ ਦੀਆਂ ਜ਼ਿੰਦਗੀ ਦੀਆਂ ਲੋੜਾਂ ਹਨ, ਠੀਕ ਹੈ ਉਹ ਪੂਰੀਆਂ ਹੁੰਦੀਆਂ ਨੇ, ਪਰ ਕਿਤੇ ਨਾ ਕਿਤੇ ਜਾ ਕੇ ਸਾਡੀ ਆਤਮਾ ਦੇ ਵਿੱਚ ਇੱਕ ਪਿਆਸ ਹੈ, ਸਾਡੇ ਅੰਦਰ ਇੱਕ ਭੁੱਖ ਹੈ ਜਿਹੜੀਆਂ ਸੰਸਾਰੀ ਚੀਜ਼ਾਂ ਨਾਲ ਮੁੱਕਣੀ ਨਹੀਂ। ਜਿਵੇਂ ਅਸੀਂ ਸ਼ਬਦ ਪੜ੍ਹਦੇ ਹਾਂ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਜਿਸ ਦਿਨ ਵਾਹਿਗੁਰੂ ਦੇ ਨਾਮ ਦੀ ਸਮਝ ਆ ਜਾਏ, ਭੁੱਖ ਲੱਗ ਜਾਏ, ਸੰਸਾਰ ਦੀਆਂ ਭੁੱਖਾਂ ਜਿਹੜੀਆਂ ਉਹ ਮਿਟ ਜਾਣਗੀਆਂ। ਪੜ੍ਹਦੇ ਹਾਂ ਅਸੀਂ ਕਿ ਆਖਾਂ ਜੀਵਾਂ ਵਿਸਰੇ ਮਰ ਜਾਓ ਆਖਣ ਔਖਾ, ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੁੱਖ, ਉਤ ਭੁੱਖ ਹੈ ਖਾਏ ਚੱਲੀਏ ਦੁੱਖ। ਜਿੱਦਣ ਉਹ ਸੱਚੇ ਨਾਮ ਦੀ ਭੁੱਖ ਲੱਗੇ, ਹੁਣ ਅੰਮ੍ਰਿਤਮਈ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਮਝੀਏ ਪੜ੍ਹੀਏ ਕਿ ਸਾਡੇ ਜੀਵਨ ਵਿੱਚ ਨਾਮ ਦੀ ਕਿਤਨੀ ਕੁ ਮਹਾਨਤਾ ਹੈ। ਰੋਜ਼ਾਨਾ ਜੀਵਨ ਵਿੱਚ ਹਰ ਇੱਕ ਬੰਦੇ ਦੀਆਂ ਗੁਰਬਾਣੀ ਅਨੁਸਾਰ ਤੇ ਬੇਅੰਤ ਲੋੜਾਂ ਨੇ, ਪਰ ਜਦੋਂ ਅਸੀਂ ਬਾਣੀ ਪੜ੍ਹ ਕੇ ਸਮਝਣ ਦਾ ਯਤਨ ਕਰਦੇ ਹਾਂ, ਅੱਜ ਇਸ ਸ਼ਬਦ ਰਾਹੀਂ ਵੇਖ ਰਿਹਾ ਸਾਂ ਮਹਾਰਾਜ, ਮੇਰੇ ਜੀਵਨ ਦੀਆਂ ਪੰਜ ਕੁ ਨਿੱਜੀ ਲੋੜਾਂ ਹਨ, ਪਰ ਸੱਚ ਹੈ ਨਾਮ ਦੇ ਨਾਲ ਹੀ ਉਹ ਲੋੜਾਂ ਪੂਰੀਆਂ ਹੋ ਰਹੀਆਂ ਨੇ। ਕਿਵੇਂ? ਸਾਡੀ ਸਭ ਤੋਂ ਪਹਿਲੀ ਜ਼ਿੰਦਗੀ ਦੀ ਲੋੜ ਹੈ ਕਿ ਜਿਹਦੇ ਜਦੋਂ ਤੋਂ ਜਨਮ ਮਿਲਿਆ ਉਦੋਂ ਤੋਂ ਲੈ ਕੇ ਮੌਤ ਤੱਕ ਮੈਨੂੰ ਕੋਈ ਐਸਾ ਸੱਚਾ ਸਾਥੀ ਜ਼ਰੂਰ ਮਿਲੇ ਜਿਹੜਾ ਮੇਰੇ ਨਾਲ ਹਰੇਕ ਪਲ ਨਿਭ ਜਾਏ। ਪਰ ਧਿਆਨ ਦੇਈਏ, ਸੱਚਾ ਸਾਥੀ ਪਿਤਾ ਰੂਪ ਚ ਮਿਲਦਾ ਹੈ, ਪਿਤਾ ਸਦੀਵੀ ਨਹੀਂ। ਮਾਂ ਮਿਲਦੀ ਹੈ, ਮਾਂ ਸਦੀਵੀ ਨਹੀਂ। ਭੈਣ ਭਰਾ ਮਿਲਦੇ ਨੇ, ਭੈਣ ਭਰਾ ਸਦੀਵੀ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਚਾਹੁੰਦਾ ਹੈ ਅਸਲ ਦੇ ਵਿੱਚ ਆਪਣਾ ਸਾਥੀ ਤੇ ਭਲਿਆ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਵੇਖ। ਜਦੋਂ ਪੁੱਛਿਆ ਮਹਾਰਾਜ, ਪਰਮਾਤਮਾ ਦਾ ਨਾਮ, ਗੁਰੂ ਦਾ ਨਾਮ ਕਿੰਨਾ ਕੁ ਸਹਾਈ ਹੈ, ਕਿੰਨਾ ਕੁ ਸਾਥੀ ਹੈ ਮੇਰਾ, ਮੇਰੇ ਨਾਲ ਕਿੱਥੋਂ ਤੱਕ ਗੁਰੂ ਦਾ ਨਾਮ ਨਿਭ ਜਾਂਦਾ ਹੈ। ਦੋਵਾਂ ਬਚਨਾਂ ਨੂੰ ਪੜਿਓ। ਇੱਕ ਸ਼ਬਦ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਮਾਲੀ ਗੌੜਾ ਰਾਗ ਅੰਦਰ, ਸਤਿਗੁਰੂ ਕਹਿੰਦੇ ਨੇ, ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ, ਬੂਡਤ ਕੋ ਜੈਸੇ ਬੇੜੀ ਮਿਲਤ। ਕਹਿੰਦੇ ਡੁੱਬਦੇ ਬੰਦੇ ਨੂੰ ਜਿਵੇਂ ਕਿਸ਼ਤੀ ਮਿਲ ਜਾਏ, ਬੂਝਤ ਦੀਪਕ ਮਿਲਤ ਤਿਲਤ, ਬੁਝ ਰਹਿ ਦੀਵੇ ਨੂੰ ਤੇਲ ਦਾ ਮਿਲ ਜਾਣਾ, ਜਲਤ ਅਗਨੀ ਮਿਲਤ ਨੀਰ, ਜੈਸੇ ਬਾਰਕ ਮੁਖੇ ਖੀਰ, ਜੈਸੇ ਰਣ ਮੈਂ ਸਖਾ ਪਰਾਤ, ਜੈਸੇ ਭੁੱਖੇ ਭੋਜਨ ਮਾਤ। ਧਿਆਨ ਦਿਓ, 12 ਉਦਾਹਰਨਾਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਸ ਸ਼ਬਦ ਵਿੱਚ ਲਿਖੀਆਂ ਕਿ ਮੇਰੇ ਜੀਵਨ ਵਿੱਚ ਨਾਮ ਕਿੰਨੀ ਕੁ ਸਹਾਇਤਾ ਕਰਦਾ। ਹੋਰ ਸੌਖਾ ਪੜ੍ਹੀਏ, ਸੁਖਮਨੀ ਸਾਹਿਬ ਵਿੱਚ ਪੜ੍ਹਦੇ ਹਾਂ, ਹਜ਼ੂਰ ਕਹਿੰਦੇ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮ ਤਲੈ, ਤਹ ਕੇਵਲ ਨਾਮ ਸੰਗ ਤੇਰੇ ਚਲੈ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੀ ਉਧਾਰੀ, ਅਨਕ ਪੁਨਃ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰਹਰੈ। ਪਹਿਲੀ ਜ਼ਿੰਦਗੀ ਦੀ ਮੇਰੀ ਲੋੜ ਹੈ ਜੀ ਕਿ ਮੇਰਾ ਕੋਈ ਸੱਚਾ ਸਾਥੀ ਹੋਵੇ। ਸਤਿਗੁਰੂ ਕਹਿੰਦੇ, ਸੱਚਾ ਸਾਥੀ ਹੈ ਕੇਵਲ ਗੁਰੂ ਦਾ ਨਾਮ। ਦੂਜਾ ਮੇਰੀ ਜ਼ਿੰਦਗੀ ਦੀ ਲੋੜ ਹੈ ਮਹਾਰਾਜ, ਮੇਰੇ ਜੀਵਨ ਦੇ ਵਿੱਚ ਕਦੇ ਦੁੱਖ ਨਾ ਆਵੇ। ਤੇ ਬਾਬੇ ਨਾਨਕ ਦੇ ਵਿਹੜੇ ਦੇ ਵਿੱਚੋਂ ਸੁਨੇਹਾ ਮਿਲਿਆ, ਸੱਚੀ ਜੇ ਤੂੰ ਚਾਹੁੰਦਾ ਹੈ ਦੁੱਖ ਨਾ ਆਵੇ, ਸੰਸਾਰ ਦੇ ਹਰੇਕ ਤਰੀਕੇ ਕਰ ਲੈ। ਪਰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਸੁੱਖ ਨੂੰ ਲਿਆਉਣ ਦਾ ਬਹੁਤ ਯਤਨ ਕੀਤਾ, ਪਰ ਦੁੱਖ ਨੂੰ ਮਿਟਾਉਣ ਦਾ ਕੋਈ ਯਤਨ ਨਹੀਂ ਕੀਤਾ। ਮਹਾਰਾਜ, ਦੁੱਖ ਕਿਵੇਂ ਮਿਟੇਗਾ? ਸਤਿਗੁਰੂ ਕਹਿੰਦੇ ਨੇ, ਨਾਮ ਦਾ ਪੱਲਾ ਪੜ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਸੁਨੇਹਾ ਮਿਲਿਆ, ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ। ਸੁਨੇਹਾ ਮਿਲਿਆ, ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਤਲ ਕਲੇਸ਼ ਤਨ ਮਾਹੇ ਮਿਟਾਓ। ਇਹ ਮੇਰੀ ਜ਼ਿੰਦਗੀ ਦੀ ਦੂਜੀ ਲੋੜ ਹੈ। ਮੈਂ ਤੀਜੀ ਲੋੜ ਪਾਸੀ ਮਹਾਰਾਜ, ਮੈਂ ਸੰਸਾਰ ਦੇ ਵਿੱਚ ਵਿਚਰਦਾ ਹਾਂ, ਵਿਚਰਦਿਆਂ ਹੋਇਆਂ ਮੇਰਾ ਅਦਬ, ਮੇਰਾ ਸਤਿਕਾਰ, ਮੇਰੀ ਇੱਜ਼ਤ, ਜਿੱਥੇ ਜਾਵਾਂ ਕੋਈ ਮੇਰੇ ਪ੍ਰਤੀ ਮੰਦੇ ਲਫ਼ਜ਼ ਨਾ ਬੋਲੇ। ਸਤਿਗੁਰੂ ਕਹਿੰਦੇ ਸੰਸਾਰ ਦੀ ਇੱਕ ਰੀਤ ਹੈ ਕਿ ਸੰਸਾਰ ਮੂੰਹ ਤੇ ਭਾਵੇਂ ਉਸਤਤ ਕਰੇ, ਭਾਵੇਂ ਵਡਿਆਈ ਕਰੇ, ਪਰ ਜ਼ਰੂਰੀ ਨਹੀਂ ਕੋਈ ਪਿੱਠ ਪਿੱਛੇ ਵੀ ਉਸਤਤ ਕਰਦਾ ਹੋਵੇ, ਪਰ ਨਾਮ ਦਾ ਪੱਲਾ ਫੜ। ਅੰਮ੍ਰਿਤਮਈ ਬਾਣੀ ਨੇ ਤੀਸਰਾ ਸੁਨੇਹਾ ਦਿੱਤਾ, ਸਾਹਿਬ ਕਹਿੰਦੇ ਨੇ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਚੌ ਕੁੰਟ ਮਨ। ਜਿਹਨੇ ਗੁਰੂ ਦੇ ਨਾਮ ਦਾ ਪੱਲਾ ਫੜਿਆ, ਜਿਸ ਬਾਪੂ ਦੇ ਦਰ ਤੇ ਬੈਠੇ ਆ ਭਾਗਾਂ ਵਾਲਿਓ, ਭੱਟਾਂ ਦੇ ਸਵਾਈਆਂ ਦੇ ਵਿੱਚੋਂ ਬਚਨ ਪੜਿਓ, ਸਾਹਿਬ ਕਹਿੰਦੇ ਨੇ ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵ ਲਾਈ, ਤਾਤੇ ਅੰਗਦ ਅੰਗ ਸੰਗ ਭਇਓ ਸ਼ਾਇਰ, ਜਿਨ ਸ਼ਬਦ ਸੁਰਤ ਕੀ ਨੀਵ ਰਖਾਈ, ਗੁਰੇ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀ ਕਿਛ ਕਹੀ ਨਾ ਜਾਈ, ਸੋਢੀ ਸਕਲ ਸ੍ਰਿਸ਼ਟ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਬਡਾਈ। ਸੱਚ ਸੀ ਭਾਵੇਂ ਬਚਪਨ ਦੀ ਉਮਰ ਦੇ ਵਿੱਚ ਯਤੀਮ ਹੋ ਜਾਣਾ, ਪਰ ਧੰਨ ਗੁਰੂ ਅਮਰਦਾਸ ਬਾਪੂ ਨੇ ਨਾਮ ਦਾ ਪੱਲਾ ਐਸਾ ਫੜਾਇਆ। ਅੱਜ ਦੁਨੀਆਂ ਤਰਸਦੀ ਹੈ, ਕਿਤੋਂ ਸਕੂਨ ਨਹੀਂ ਮਿਲਦਾ, ਸੋਢੀ ਸੁਲਤਾਨ ਗੁਰੂ ਰਾਮਦਾਸ ਪਿਤਾ ਦੇ ਦੀਦਾਰ ਕਰਦੇ ਹਾਂ। ਸੱਚ ਜਾਣਿਓ ਮੈਂ ਆਤਮਾ ਤੋਂ ਆਖਾਂ, ਹਰਿਮੰਦਰ ਸਾਹਿਬ ਦੇ ਦੀਦਾਰ ਕਰਦਿਆਂ ਹੀ ਇੱਕ ਆਤਮਿਕ ਸ਼ਾਂਤੀ ਮਹਿਸੂਸ ਹੁੰਦੀ ਹੈ। ਚੌਥੀ ਮੇਰੀ ਜ਼ਿੰਦਗੀ ਦੀ ਲੋੜ ਹੈ, ਮਹਾਰਾਜ ਮੈਂ ਦੁਨੀਆਂ ਵਿੱਚ ਵਿਚਰਾਂ ਪਰ ਮੈਨੂੰ ਮੁਸ਼ਕਲਾਂ ਨਾ ਆਉਣ। ਬੜੀ ਮੁਸ਼ਕਲ ਹੈ ਹਰੇਕ ਕਰਮ ਤੇ ਬੰਦੇ ਦੇ ਅੱਗੇ ਮੁਸ਼ਕਲਾਂ ਖੜੋਂਦੀਆਂ ਨੇ, ਉਹਨਾਂ ਮੁਸ਼ਕਲਾਂ ਦਾ ਹੱਲ ਕਰਨ ਲਈ ਇਨਸਾਨ ਦੁਨਿਆਵੀ ਕਰਮ ਕਾਂਡ ਵੀ ਬੜੇ ਕਰਦਾ, ਭਾਵੇਂ ਉਹਦੇ ਵਿੱਚ ਜਠੇਰਿਆਂ ਨੂੰ ਪੂਜਣਾ ਹੋਵੇ, ਭਾਵੇਂ ਉਹਦੇ ਵਿੱਚ ਮੜੀਆਂ ਮਸਾਣਾਂ ਨੂੰ ਪੂਜਣਾ ਹੋਵੇ ਬੰਦਾ ਪੂਜਦਾ ਹੈ, ਪਰ ਸਤਿਗੁਰੂ ਸਮਝਾਇਆ ਮੇਰੇ ਲਾਲ ਜੀ ਗਲਤ ਕਦਮ ਨਾ ਕਦੀ ਪੁੱਟ। ਆ ਦੱਸਾਂ ਨਾਮ ਦਾ ਪੱਲਾ ਪਕੜ, ਬਿਘਨ ਬੇਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ, ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ। ਪੰਜਵੀਂ ਉਦਾਹਰਨ ਫਿਰ ਗੁਰੂ ਦੇਵ ਮਹਾਰਾਜ ਬਖਸ਼ੀ, ਜਿਹੜੀ ਮੇਰੀ ਜ਼ਿੰਦਗੀ ਦੀ ਲੋੜ ਸੀ। ਮਹਾਰਾਜ ਸਾਹ ਜਿਤਨੇ ਮਰਜ਼ੀ ਹੋਣ, ਉਮਰ ਜਿੰਨੀ ਮਰਜ਼ੀ ਹੋਵੇ, ਪਰ ਮੰਜ਼ਲ ਹਰ ਇੱਕ ਇਨਸਾਨ ਭਾਲਦਾ ਹੈ। ਧਿਆਨ ਦਿਓ, ਮੌਤ ਹੋ ਜਾਏ ਬੰਦਾ ਕਹਿੰਦਾ ਜੀ ਫਲਾਨਾ ਬੰਦਾ ਪੂਰਾ ਹੋ ਗਿਆ, ਖਿਮਾ ਕਰਨਾ ਇਹ ਜ਼ਰੂਰੀ ਨਹੀਂ। ਕੌਣ ਪੂਰਾ ਹੁੰਦਾ ਜੀ? ਪਰਮਾਤਮਾ ਦੇ ਨਾਮ ਨੂੰ ਜਪਣ ਤੋਂ ਬਿਨਾਂ ਦੁਨੀਆਂ 'ਚ ਸਭ ਅਧੂਰੇ ਜਾਂਦੇ ਨੇ, ਕੋਈ ਪੂਰਾ ਨਹੀਂ ਜਾਂਦਾ। ਮਹਾਰਾਜ ਕਹਿੰਦੇ ਨੇ ਮੰਜ਼ਲ ਹੈ, ਆ ਦੱਸਾਂ ਅਸਲ ਵਿੱਚ ਮੰਜ਼ਲ ਕਿਹੜੀ। ਇੱਥੇ ਸੰਸਾਰੀ ਲੋਕਾਂ ਵਾਂਗ ਕੋਈ ਗਤੀਆਂ ਨਾ ਕਰਾਉਂਦਾ ਫਿਰੇਗਾ, ਅਸਲ ਮੰਜ਼ਲ ਕੀ ਹੈ? ਸਤਿਗੁਰੂ ਸਮਝਾਇਆ ਕਿ ਹਰ ਕੇ ਸੰਤ ਜਪੋ ਹਰ ਜਪਣਾ, ਹਰ ਸੰਤ ਚੱਲੇ ਹਰ ਨਾਲੀ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ, ਜਿਹਨੇ ਗੁਰੂ ਨੂੰ ਭਾਵਨਾ ਨਾਲ ਜਪਿਆ ਸੱਚ ਜਾਣਿਓ ਉਹਦਾ ਜੀਵਨ ਗੁਰੂ ਦੇ ਚਰਨਾਂ ਵਰਗਾ ਹੋ ਜਾਂਦਾ। ਸਿੱਖ ਦੀ ਇਹ ਮੰਜ਼ਲ ਹੈ। ਅਸੀਂ ਪੜ੍ਹਦੇ ਹਾਂ ਅੰਮ੍ਰਿਤਮਈ ਬਾਣੀ ਦੇ ਵਿੱਚੋਂ, ਗੁਰੂ ਦੇਵ ਕਹਿੰਦੇ ਨੇ ਕਿ ਜਿਹੜਾ ਭਾਵਨਾ ਨਾਲ ਬਹਿ ਕੇ ਸਤਿਗੁਰੂ ਦੇ ਨਾਮ ਨੂੰ ਕਮਾਉਂਦਾ ਹੈ ਉਹ ਮਾਲਕ ਦੇ ਚਰਨਾਂ ਦਾ ਰੂਪ ਹੋ ਜਾਂਦਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਧਿਆਨ ਦੇਣਾ, ਵਿਚਾਰ ਨੂੰ ਮੁੜ ਉੱਥੇ ਲਿਆਵਾਂ ਕਿ ਨਾਮੇ ਹੀ ਤੇ ਸਭ ਕੁਛ ਹੋਵਾ, ਬਿਨ ਸਤਿਗੁਰ ਨਾਮ ਨਾ ਜਾਪੈ। ਸਭ ਕੁਝ ਨਾਮ ਨਾਲ ਹੈ, ਪਰ ਮਹਾਰਾਜ ਕਹਿੰਦੇ ਸਤਿਗੁਰੂ ਤੋਂ ਬਿਨਾਂ ਨਾਮ ਦੀ ਖੇਡ ਨਹੀਂ ਵਰਤਣੀ। ਭਾਵ ਜਿੰਨਾ ਚਿਰ ਗੁਰੂ ਵਾਲਾ ਨਾ ਹੋ ਸਕਿਆ, ਗੁਰੂ ਵਾਲੇ ਹੋਣ ਤੋਂ ਭਾਵ ਕੀ ਹੈ? ਧਿਆਨ ਦੇ ਕੇ ਇੱਕ ਬੇਨਤੀ ਨੂੰ ਸਰਵਣ ਕਰਿਓ ਭਾਗਾਂ ਵਾਲਿਓ, ਹਰ ਇੱਕ ਗੁਰੂ ਦਾ ਸਿੱਖ ਜਿਹੜਾ ਹੈ ਉਹ ਤੁਰਿਆ ਫਿਰਦਾ ਗੁਰਦੁਆਰਾ ਹੈ। ਗੁਰਦੁਆਰਾ ਭਾਵ ਅਸੀਂ ਗੁਰਦੁਆਰਾ ਕਿਹਨੂੰ ਕਹਿੰਦੇ ਹਾਂ ਜੀ? ਗੁਰਦੁਆਰੇ ਦੀਆਂ ਦੋ ਨਿਸ਼ਾਨੀਆਂ ਨੇ। ਪਹਿਲੀ ਨਿਸ਼ਾਨੀ ਹੈ ਗੁਰਦੁਆਰੇ ਦੀ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਦੂਸਰੀ ਨਿਸ਼ਾਨੀ ਹੈ ਜਿੱਥੇ ਨਿਸ਼ਾਨ ਸਾਹਿਬ ਹੋਵੇ, ਕੱਲਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਿਆਰ ਵਾਲੇ ਗੁਰਸਿੱਖ ਘਰਾਂ 'ਚ ਵੀ ਕਰਦੇ ਨੇ। ਧਿਆਨ ਦਿਓ, ਉੱਥੇ ਗੁਆਂਢੀ ਮੱਥਾ ਟੇਕਣ ਨਹੀਂ ਆਉਂਦਾ, ਕਿਉਂਕਿ ਉਹ ਗੁਰਦੁਆਰਾ ਨਹੀਂ। ਕੱਲਾ ਨਿਸ਼ਾਨ ਸਾਹਿਬ ਲੋਕ ਕਬਜ਼ੇ ਕਰਨ ਲਈ ਲਾਉਂਦੇ ਹੋਣਗੇ, ਕੱਲੇ ਨਿਸ਼ਾਨ ਸਾਹਿਬ ਨੂੰ ਵੀ ਕੋਈ ਮੱਥੇ ਨਹੀਂ ਟੇਕਦਾ। ਦੋਵੇਂ ਚੀਜ਼ਾਂ ਹੋਣ, ਭਾਵ ਅਰਥ ਕੀ ਹੈ? ਹਿਰਦੇ ਦੇ ਵਿੱਚ ਗੁਰੂ ਦੀ ਬਾਣੀ ਦਾ ਪ੍ਰਕਾਸ਼ ਹੋਵੇ ਤੇ ਬਾਹਰੀ ਤੌਰ ਤੇ ਬਖਸ਼ਿਆ ਸਰੂਪ ਇਹ ਨਿਸ਼ਾਨ ਸਾਹਿਬ ਹੈ। ਦੋਵੇਂ ਨਾ ਹੋਣ ਖਿਮਾ ਕਰਨਾ ਸਿੱਖ ਪੂਰਾ ਨਹੀਂ ਹੋ ਸਕਿਆ, ਅਜੇ ਅਸੀਂ ਅਧੂਰੇ ਹਾਂ। ਮੈਂ ਇੱਕ ਹੋਰ ਉਦਾਹਰਨ ਦੇ ਦਿਆਂ, ਸਾਡੇ ਘਰ ਦੇ ਵਿੱਚ ਬਾਲ ਹੋਣ ਵਾਲਾ, ਸੁਨੇਹਾ ਦਿੱਤਾ ਡਾਕਟਰ ਨੇ, ਨਰਸ ਨੇ, ਦਾਈ ਨੇ ਕਿ ਤੁਹਾਡੇ ਘਰ ਦੇ ਵਿੱਚ ਬੇਟਾ ਹੋਇਆ, ਉਹਦੇ ਅੰਗ ਬਹੁਤ ਸੋਹਣੇ ਨੇ, ਸਰੀਰ ਬਹੁਤ ਸੋਹਣਾ, ਅੱਖਾਂ ਬੜੀਆਂ ਸੋਹਣੀਆਂ ਨੇ, ਪਰ ਅਫਸੋਸ ਉਸ ਬੱਚੇ ਦੇ ਸਰੀਰ ਵਿੱਚ ਸਾਹ ਨਹੀਂ। ਜੇ ਸਵਾਸ ਨਹੀਂ ਤੇ ਮਿਲਿਆ ਹੋਇਆ ਇਕੱਲਾ ਸਰੀਰ ਜਿਹੜਾ ਹੈ ਉਹਨੂੰ ਵੇਖ ਕੇ ਕੋਈ ਖੁਸ਼ੀ ਨਹੀਂ ਮਨਾਏਗਾ। ਦੂਜਾ ਸੁਨੇਹਾ ਮਿਲੇ ਕਿ ਤੁਹਾਡੇ ਘਰ ਵਿੱਚ ਬਾਲ ਹੋਇਆ ਪਰ ਉਹਦੇ ਸਾਹ ਚੱਲਦੇ ਨੇ ਪਰ ਉਹਦੇ ਅੰਗ ਪੂਰੇ ਨਹੀਂ, ਉਹ ਲੂਲਾ ਹੈ, ਉਹਦੇ ਅੱਖਾਂ ਵਿੱਚ ਵੇਖਣ ਦੀ ਤਾਕਤ ਨਹੀਂ। ਭਾਵ ਇੱਥੇ ਲੈ ਕੇ ਆਉਣਾ ਚਾਹੁੰਦਾ ਮੈਂ ਆਖਾਂ ਜੀ ਕਿ ਬਾਹਰੀ ਤੌਰ ਤੇ ਸਰੂਪ ਦੀ ਲੋੜ ਨਹੀਂ, ਮੈਂ ਇਕੱਲੇ ਬਹਿ ਕੇ ਨਾਮ ਨਾਲ ਜੁੜ ਜਾਣਾ। ਮਹਾਰਾਜ ਕਹਿੰਦੇ ਸਤਿਗੁਰੂ ਤੋਂ ਬਿਨਾਂ ਨਹੀਂ, ਕਿਉਂਕਿ ਗੁਰੂ ਰਾਹੀਂ ਹੀ ਪਰਮਾਤਮਾ ਦੇ ਨਾਮ ਨਾਲ ਜੁੜਿਆ ਜਾਂਦਾ। ਇੱਕ ਹੋਰ ਉਦਾਹਰਨ ਕਵਾਂ, ਲੋਹਾ ਮੁੱਲ ਲੈਣਾ ਹੋਵੇ ਤੇ ਥੋੜੇ ਜਿਹੇ ਪੈਸਿਆਂ ਨੂੰ ਕਿਲੋ ਦੇ ਭਾਅ ਮਿਲ ਜਾਂਦਾ ਹੈ, ਪਰ ਕਿਸੇ ਇੰਜਣ ਦਾ ਪੁਰਜ਼ਾ ਲੈਣਾ ਹੋਵੇ ਹੈ ਉਹ ਵੀ ਲੋਹੇ ਦਾ, ਪਰ ਸੱਚ ਹੈ ਉਹ ਕਈ ਗੁਣਾ ਮਹਿੰਗਾ ਹੈ ਭਾਵੇਂ ਉਹ ਕਿਲੋ ਵੀ ਨਾ ਹੋਵੇ। ਇੱਕ ਘੜਿਆ ਗਿਆ ਇੱਕ ਘੜੇ ਹੋਏ ਤੋਂ ਬਗੈਰ ਹੈ। ਇਹ ਇਵੇਂ ਹੈ ਜਿਵੇਂ ਚਿੱਠੀ ਦੇ ਵਿੱਚ ਸੁਨੇਹਾ ਲਿਖਿਆ ਪਰ ਚਿੱਠੀ ਤੇ ਐਡਰੈਸ ਨਹੀਂ, ਚਿੱਠੀ ਕਿਸੇ ਮੰਜ਼ਿਲ ਤੇ ਨਹੀਂ ਜਾਣੀ, ਚਿੱਠੀ ਤੇ ਇਕੱਲਾ ਐਡਰੈਸ ਹੈ, ਚਿੱਠੀ ਦੇ ਵਿੱਚ ਕੁਝ ਨਹੀਂ ਲਿਖਿਆ, ਮੰਜ਼ਿਲ ਤੇ ਜਾਏਗੀ ਪਰ ਸੁਨੇਹਾ ਕੋਈ ਨਹੀਂ ਦੇਗੀ। ਨਾਮ ਗੁਰੂ ਦੇ ਹੋ ਕੇ ਜਪਣਾ ਹੈ, ਗੁਰੂ ਦੇ ਹੋ ਕੇ ਭਾਵ ਕੀ ਹੈ, ਤਲਗੀਆਂ ਵਾਲੇ ਦੇ ਪੁੱਤ ਤੇ ਧੀਆਂ ਬਣਨ ਦਾ ਯਤਨ ਕਰੀਏ। ਮੈਂ ਫਿਰ ਬੇਨਤੀ ਕਰਾਂ ਖਾਲਸਾ ਜੀ, ਸਤਿਗੁਰੂ ਕਲਗੀਆਂ ਵਾਲੇ ਨੇ ਖਾਲਸਾ ਸਾਜਿਆ, ਪਰ ਧਿਆਨ ਦਿਓ ਇਕੱਲੇ ਗੁਰੂ ਗੋਬਿੰਦ ਸਿੰਘ ਸਤਿਗੁਰੂ ਨਹੀਂ, ਅਸਲ ਵਿੱਚ ਬਾਬੇ ਨਾਨਕ ਤੋਂ ਲੈ ਕੇ ਦਸਾਂ ਗੁਰੂਆਂ ਦੀ ਮਿਹਨਤ ਹੈ। ਮੈਂ ਇੱਕੋ ਹੀ ਪੰਕਤੀ ਵਿੱਚ ਇਸ ਗੱਲ ਨੂੰ ਕਹਿਣ ਦਾ ਯਤਨ ਕਰਾਂ। ਧੰਨ ਗੁਰੂ ਨਾਨਕ ਸਾਹਿਬ ਨੇ ਸਿੱਖੀ ਦੇ ਬੂਟੇ ਦਾ ਬੀਜ ਬੀਜਿਆ, ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਪਿਤਾ ਨੇ ਇਸ ਬੀਜੇ ਹੋਏ ਬੀਜ ਨੂੰ ਵੇਖਿਆ ਪਰਖਿਆ, ਪਰ ਉਹਨਾਂ ਨੇ ਇਸ ਬੂਟੇ ਇਸ ਪੈਲੀ ਦੇ ਵਿੱਚੋਂ ਕਰਤਾਰਪੁਰ ਦੀ ਧਰਤੀ ਤੇ ਨਦੀਨ ਕੱਢਣੇ ਸਿੱਖੇ। ਗੁਰੂ ਅਮਰਦਾਸ ਸਤਿਗੁਰੂ ਜੀ ਨੇ ਇਸ ਸਿੱਖੀ ਦੇ ਬੂਟੇ ਨੂੰ ਗਾਗਰ ਦਾ ਜਲ ਪਾਇਆ, ਧੰਨ ਗੁਰੂ ਰਾਮਦਾਸ ਬਾਪੂ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਥੜੇ ਬਣਾ ਕੇ ਇਸ ਬੂਟੇ ਦੀ ਰਾਖੀ ਕੀਤੀ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੇ ਆਪਣੀਆਂ ਹੱਡੀਆਂ ਦਾ ਆਪਣੇ ਤਨ ਦਾ ਚੂਰਮਾ ਬਣਾ ਕੇ ਇਸ ਨੂੰ ਖਾਦ ਰੂਪ ਵਿੱਚ ਪਾ ਕੇ ਸਿੱਖੀ ਦੇ ਫਲਸਫੇ ਨੂੰ ਉੱਚਿਆਂ ਕੀਤਾ। ਛੇਵੇਂ ਨਾਨਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਸਿੱਖੀ ਦੇ ਬੂਟੇ ਦੇ ਬਾਹਰ ਵਾਰ ਵਾੜ ਕੀਤੀ ਹਥਿਆਰਾਂ ਦੀ। ਸੱਤਵੇਂ ਗੁਰੂ ਨੇ ਵੇਖਿਆ ਕਿ ਬਾਹਰੋਂ ਹਥਿਆਰਾਂ ਦੀ ਵਾੜ ਹੈ, ਬਾਹਰੋਂ ਨਾ ਕੋਈ ਪਸ਼ੂ ਇਹਨੂੰ ਖਾ ਜਾਏ, ਪਰ ਕਈ ਵਾਰੀ ਅੰਦਰ ਨਦੀਨ ਪੈਦਾ ਹੋ ਜਾਂਦਾ ਹੈ। ਸੱਤਵੇਂ ਪਾਤਸ਼ਾਹ ਬਾਬੇ ਰਾਮ ਰਾਏ ਵਰਗੇ ਬੂਟੇ ਨੂੰ ਪੁੱਟ ਕੇ ਵੀ ਬਾਹਰ ਰੱਖਿਆ। ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਵਕਤ ਦੇ ਬਾਦਸ਼ਾਹ ਔਰੰਗਜ਼ੇਬ ਦੀ ਇਸ ਬੂਟੇ ਤੇ ਨਜ਼ਰ ਨਾ ਪੈਣ ਦਿੱਤੀ। ਨੌਵੇਂ ਗੁਰੂ ਧੰਨ ਗੁਰੂ ਤੇਗ ਬਹਾਦਰ ਜੀ ਨੇ ਤਨ ਦਾ ਠੀਕਰਾ ਭੰਨ ਕੇ ਇਸ ਬੂਟੇ ਨੂੰ ਫਿਰ ਸਿੰਜਿਆ ਤੇ ਖਾਲਸਾ ਜੀ ਦਸਵੇਂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮਰਦ ਅਗੰਬੜੇ ਬਾਜਾਂ ਵਾਲੇ ਛੈਨਸ਼ਾਹ ਨੇ ਇਸ ਬੂਟੇ ਲਈ ਸਾਰਾ ਸਰਬੰਸ ਤੱਕ ਵਾਰ ਦਿੱਤਾ ਔਰ ਇਹ ਬੂਟੇ ਨੂੰ ਸਿੰਜਿਆ, ਇਹਨੂੰ ਖਾਲਸੇ ਦਾ ਨਾਂ ਦਿੱਤਾ ਤੇ ਇੱਕ ਆਵਾਜ਼ ਦਿੱਤੀ। ਸਾਹਿਬ ਕਹਿੰਦੇ ਨੇ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਅੰਦਰ ਗੁਰੂ ਦੇ ਨਾਮ ਦਾ ਪ੍ਰਕਾਸ਼ ਤੇ ਬਾਹਰੀ ਤੌਰ ਤੇ ਨਿਸ਼ਾਨ ਸਾਹਿਬ ਰੂਪ ਅੰਦਰ ਆ ਜਿਹੜਾ ਸਾਡੇ ਕੋਲ ਸਰੂਪ ਹੋਵੇ, ਨਾਮ ਗੁਰੂ ਤੋਂ ਬਿਨਾਂ ਨਹੀਂ ਮਿਲਦਾ। ਅਗਲੀ ਗੱਲ ਕਵਾਂ, ਅਸੀਂ ਕਹਿੰਦੇ ਹਾਂ ਜੀ ਨਾਮ ਜਪੀਏ ਕਿਹਦਾ, ਰੱਬੀ ਬਾਣੀ ਨੇ ਸਮਝਾਇਆ ਕਿ ਵੱਡੜੈ ਝਾਲ ਚੁਲੰਬੜੈ ਨਾਵੜਾ ਲੈ ਕਿਸ ਨਾਉ ਲਈਐ ਪਰਮੇਸ਼ਰੈ ਭੰਨਣ ਘੜਨ ਸਮਰੱਥ। ਪਰਮਾਤਮਾ ਦੇ ਨਾਮ ਨਾਲ ਜੁੜਨਾ ਹੈ, ਜਿਹੜਾ ਪੰਜ ਪਿਆਰਿਆਂ ਦੇ ਰੂਪ ਵਿੱਚ ਸਾਨੂੰ ਗੁਰੂ ਦੀਖਿਆ ਮਿਲਦੀ ਹੈ। ਹੋਰ ਅਗਲਾ ਬਚਨ ਕਵਾਂ, ਕਿਉਂਕਿ ਸਾਡੇ ਅੰਦਰ ਅਨੇਕਾਂ ਸਵਾਲ ਅੱਜ ਜਨਮ ਲੈਂਦੇ ਨੇ। ਠੀਕ ਹੈ, ਸਵਾਲ ਕਰਨਾ ਕੋਈ ਗਲਤ ਗੱਲ ਨਹੀਂ, ਪਰ ਅਸੀਂ ਕਹੀਏ ਜੀ ਨਾਮ ਦੇ ਅਰਥ ਕੀ? ਗੁਰਮੁਖੋ ਨਾਮ ਦੇ ਅਰਥ ਪੁੱਛਦਾ ਹੀ ਹੋਏ ਜਿਹਨੇ ਜਪਣਾ ਨਹੀਂ। ਜਪਣ ਵਾਲੇ ਤਦੀ ਅਰਥ ਨਹੀਂ ਪੁੱਛਦੇ, ਪਰ ਸਤਿਗੁਰੂ ਫਿਰ ਗੱਲ ਸਮਝਾਈ ਕਿ ਨਾਮ ਗੁਰੂ ਦਾ ਬਖਸ਼ਿਆ। ਅੱਜ ਅਨੇਕਾਂ ਦੁਨੀਆਂ ਤੇ ਗੁਰੂ ਨੇ ਜਿਹੜੇ ਲੁਕਵੇਂ ਨਾਮ ਦਿੰਦੇ ਫਿਰਦੇ ਨੇ, ਪਰ ਚੇਤਾ ਰੱਖਿਓ ਆਪਣੇ ਨਾਂ ਨਾਲ ਗੁਰੂ ਲਵਾ ਲੈਣਾ, ਇਹ ਗੱਲ ਗੁਰੂ ਦੀ ਨਹੀਂ। ਗੁਰੂ ਹੈ ਜਿਹੜਾ ਧੁਰੋਂ ਆਇਆ ਹੈ। ਭਾਈ ਗੁਰਦਾਸ ਜੀ ਦੀਆਂ ਪੌੜੀਆਂ ਪੜ੍ਹਦੇ ਹਾਂ, ਉਹਦੇ ਵਿੱਚ ਉਹ ਸਮਝਾਉਂਦੇ ਹਨ ਕਿ ਗੁਰੂ ਨਾਨਕ ਸਾਹਿਬ ਪਰਮਾਤਮਾ ਤੋਂ ਹੀ ਗੁਰੂ ਦੀ ਦਾਤ ਲੈ ਕੇ ਆਏ। ਉਹਨਾਂ ਨੇ ਹੀ ਨਾਮ ਦੀ ਦਾਤ ਲਿਆਂਦੀ ਤੇ ਕਾਇਨਾਤ ਨੂੰ ਵੰਡੀ। ਪਰ ਜਦੋਂ ਅਸੀਂ ਜਪਦੇ ਹਾਂ, ਧਿਆਨ ਦਿਓ, ਉਦੋਂ ਆਰੰਭ ਕਰਨਾ ਹੈ ਸ਼ਬਦ ਤੋਂ, ਪਰ ਜਪਦਿਆਂ ਜਪਦਿਆਂ ਗੁਰੂ ਦੇ ਚਰਨਾਂ ਦੇ ਵਿੱਚ ਸਮਾ ਜਾਣਾ ਹੈ, ਗੁਰੂ ਦੇ ਚਰਨਾਂ ਤੱਕ ਅੱਪੜ ਜਾਣਾ ਹੈ। ਇੱਕ ਉਦਾਹਰਣ ਕਹਿ ਕੇ ਫਿਰ ਆਪਾਂ ਸ਼ਬਦ ਦੀ ਵਿਚਾਰ ਵਾਲੇ ਪਾਸੇ ਆਈਏ। ਅਸੀਂ ਡਾਕਟਰ ਕੋਲ ਜਾਂਦੇ ਹਾਂ, ਸਾਡਾ ਮਰਜ਼ ਵੇਖਦਾ ਹੈ, ਸਾਡਾ ਰੋਗ ਵੇਖਦਾ ਹੈ, ਰੋਗ ਵੇਖ ਕੇ ਉਹ ਇੱਕ ਪਰਚੀ ਲਿਖ ਕੇ ਦਿੰਦਾ ਹੈ। ਉਹ ਪਰਚੀ ਜੇਬ ਵਿੱਚ ਹੋਵੇ, ਧਿਆਨ ਦਿਓ, ਦੁੱਖ ਨਹੀਂ ਮਿਟਾਏਗੀ। ਉਸ ਪਰਚੀ ਨੂੰ ਮੈਡੀਕਲ ਤੇ ਲਿਜਾ ਕੇ ਦਵਾਈ ਲੈਣੀ ਪਏਗੀ, ਉਹ ਦਵਾਈ ਨੇ ਰੋਗ ਮਿਟਾਉਣਾ ਹੈ। ਪਰ ਡਾਕਟਰ ਵੈਦ ਜਿਹੜਾ ਉਹ ਸਿਆਣਾ ਹੋਵੇ, ਕੱਚੇ ਪਿੱਲੇ ਡਾਕਟਰ ਦੀ ਲਿਖੀ ਪਰਚੀ ਉਹ ਦਵਾਈ ਜਿਹੜੀ ਹੈ ਉਹ ਸਰੀਰ ਨੂੰ ਮੁਕਾ ਵੀ ਸਕਦੀ ਹੈ। ਸੱਚੇ ਗੁਰੂ ਦਾ ਲਿਖਿਆ ਹੋਇਆ ਨਾਮ ਜਦੋਂ ਕੋਈ ਜਪਦਾ ਹੈ, ਉਹਦਾ ਜੀਵਨ ਗੁਰੂ ਚਰਨਾਂ ਵਰਗਾ ਹੋ ਜਾਂਦਾ ਹੈ। ਕੱਚੇ ਪਿੱਲਿਆਂ ਦਾ ਦਿੱਤਾ ਨਾਮ ਪਰਮਾਤਮਾ ਤੱਕ ਕਦੀ ਨਹੀਂ ਪਹੁੰਚਾ ਸਕਦਾ, ਪਹੁੰਚਾਏਗਾ ਤੇ ਕੇਵਲ ਗੁਰੂ ਦਾ ਘਰ। ਅੱਜ ਅਸੀਂ ਹਰਿਮੰਦਰ ਸਾਹਿਬ ਆਉਂਦੇ ਹਾਂ, ਧਿਆਨ ਦਿਓ ਇੱਥੋਂ ਸੁਨੇਹਾ ਹੀ ਨਾਮ ਦਾ ਮਿਲਦਾ। ਜਦੋਂ ਅਸੀਂ ਮੱਥਾ ਟੇਕਣ ਲਈ ਆਈਦਾ, ਚਾਰੇ ਪਾਸਿਆਂ ਤੋਂ ਜਦੋਂ ਉਤਰੀਏ, ਪੌੜੀਆਂ ਤੋਂ ਉਤਰ ਕੇ ਥੱਲੇ ਵਾਲੇ ਪਾਸੇ ਜਾਂਦੇ ਹਾਂ, ਸੁਨੇਹਾ ਹੈ ਸਿੱਖਾ, ਗੁਰੂ ਦੇ ਦਰ ਆਇਆ। ਪੌੜੀਆਂ ਉਤਰਨੀਆਂ ਸੁਨੇਹਾ ਦੇ ਰਹੀਆਂ ਨੇ, ਨਿਮਰਤਾ ਦਾ ਪੱਲਾ ਕਦੀ ਨਾ ਛੱਡੀ, ਇਹ ਨਿਮਾਣਤਾ ਹੈ। ਸਰੋਵਰ ਹੈ, ਇਸ਼ਨਾਨ ਕਰ, ਸੁਨੇਹਾ ਮਿਲੇਗਾ, ਕਰ ਇਸ਼ਨਾਨ। ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ, ਦੁੱਖ ਭੰਜਨੀ ਬੇਰੀ ਸੁਨੇਹਾ ਦਿੰਦੀ ਹੈ, ਭਲਿਆ ਗੁਰੂ ਤੋਂ ਬਿਨਾਂ ਦੁੱਖ ਕੋਈ ਨਹੀਂ ਕੱਟ ਸਕਦਾ। ਨਾਮ ਹੀ ਦੁੱਖਾਂ ਦਾ ਅਸਲ ਦੇ ਵਿੱਚ ਕੱਟਣ ਵਾਲਾ ਹੈ, ਨਾਮ ਹੀ ਦੁੱਖਾਂ ਨੂੰ ਮਿਟਾਉਣ ਵਾਲਾ ਹੈ। ਚੱਲਦਿਆਂ 68 ਤੀਰਥ ਸੁਨੇਹਾ ਦਿੰਦਾ ਹੈ। ਜਿਹੜਾ ਥੜਾ ਬਣਿਆ ਕਿ 68 ਤੀਰਥਾਂ ਤੇ ਭ੍ਰਮਣ ਦੀ ਲੋੜ ਨਹੀਂ, ਬਾਬੇ ਨਾਨਕ ਦਾ ਘਰ ਹੀ 68 ਤੀਰਥਾਂ ਵਰਗਾ ਹੈ। ਅੱਗੇ ਅੱਗੇ ਚੱਲਦਿਆਂ ਫਿਰ ਸੁਨੇਹਾ ਮਿਲਦਾ ਪ੍ਰਕਰਮਾਂ ਵਿੱਚੋਂ, ਬਾਬਾ ਦੀਪ ਸਿੰਘ ਦੇ ਅਸਥਾਨ ਤੇ ਕਿ ਸਿੱਖਾ, ਗੁਰੂ ਦੇ ਦਰ ਆਇਆ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ। ਉਥੋਂ ਸਿੱਜਦਾ ਕਰਕੇ ਅੱਗੇ ਲੰਘਦੇ ਹਾਂ, ਬਿਲਕੁਲ ਦਰਸ਼ਨੀ ਡਿਊਟੀ ਦੇ ਬਾਹਰ ਬੇਰੀ ਹੈ ਗੁਰਮੁਖੋ, ਉਹ ਬੇਰੀ ਅੱਜ ਵੀ ਸੁਨੇਹਾ ਦਿੰਦੀ ਹੈ। ਕਿਸੇ ਵਕਤ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਨੇ ਇਸੇ ਬੇਰੀ ਨਾਲ ਘੋੜੇ ਬੰਨ ਕੇ ਗੁਰੂ ਦੇ ਘਰ ਦੀ ਸ਼ਾਨ ਨੂੰ ਖਤਮ ਕਰਨ ਵਾਲਾ ਮੱਸਾ ਰੰਗੜ ਸਦਾ ਲਈ ਮੁਕਾ ਦਿੱਤਾ। ਉਹ ਬੇਰੀ ਸੁਨੇਹਾ ਦਿੰਦੀ ਹੈ ਕਿ ਬਾਬੇ ਨਾਨਕ ਦੇ ਘਰ ਦੀ ਸ਼ਾਨ ਸੀ, ਸ਼ਾਨ ਹੈ, ਤੇ ਜੁਗੋ ਜੁਗ ਅਟਲ ਇਹ ਸ਼ਾਨ ਵਸਦੀ ਰਹੇਗੀ। ਅੱਗੇ ਅਸੀਂ ਮੱਥਾ ਟੇਕਣ ਜਾਈਦਾ, ਦਰਵਾਜ਼ੇ ਚਾਰ ਨੇ ਪਰ ਪੁਲ ਇੱਕ ਹੈ, ਆ ਕੋਈ ਵੀ ਸਕਦਾ ਪਰ ਗੱਲ ਕੇਵਲ ਇੱਕ ਵਾਹਿਗੁਰੂ ਦੀ ਹੈ। ਜਾਂਦਿਆਂ ਜਾਂਦਿਆਂ ਬਾਬਾ ਬੁੱਢਾ ਜੀ ਦੀ ਬੇਰੀ ਨੂੰ ਸਿਜਦਾ ਕਰਕੇ ਲੰਘਣ ਵਾਲਿਆ, ਉਹ ਬੇਰੀ ਸੁਨੇਹਾ ਦਿੰਦੀ ਏ ਸਿੱਖਾ, ਭਾਵਨਾ ਨਾਲ ਆਇਆ, ਅਸਲ ਵਿੱਚ ਇਹ ਸੇਵਾ ਦੀ ਸੂਚਕ ਹੈ। ਜਿੱਥੇ ਬਾਬਾ ਬੁੱਢੇ ਨੇ ਬੈਠ ਸੇਵਾ ਦੇ ਐਸੇ ਪੂਰਨੇ ਪਾਏ ਕਿ ਗੁਰੂ ਨੇ ਕਹਿ ਦਿੱਤਾ ਸੀ, ਬਾਬਾ ਬੁੱਢੇ ਮੈਂ ਤੇਰੇ ਤੋਂ ਕਦੇ ਓਹਲੇ ਨਾ ਹੋ ਸਾਂ। ਬਾਬਾ ਬੁੱਢਾ ਸਾਹਿਬ ਅਖੀਰਲੀ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦੇ ਨੇ, ਮਹਾਰਾਜ ਤਰੁੱਠਿਓ ਸਿਰਫ ਇੰਨਾ ਕਹਿ ਦਿਓ, ਬੁੱਢਿਆ ਤੈਨੂੰ ਬਖਸ਼ ਲਿਆ। ਇਹ ਸਾਰੀ ਕਰਾਮਾਤ ਸਭ ਰਹਿਮਤ ਵਾਹਿਗੁਰੂ ਦੇ ਨਾਮ ਦੀ ਹੈ। ਤੇ ਗੁਰੂ ਪਿਆਰਿਓ, ਬੇਨਤੀਆਂ ਨੂੰ ਸੰਕੋਚਾਂ ਵਿਚਾਰ ਵਾਲੇ ਪਾਸੇ ਆਵਾਂ, ਅਰਜ਼ ਸਿਰਫ ਇੰਨੀ ਕਰਨੀ ਚਾਹੁੰਦਾ, ਸਿਰਫ ਕਹੀਏ ਸੁਣੀਏ ਨਾ, ਅਸਲ ਦੇ ਵਿੱਚ ਕੁਝ ਪਲ ਲਾਈਏ ਬੈਠੀਏ। ਜਿਸ ਦਿਨ ਬੰਦਗੀ ਵਾਲੇ ਰਾਹ ਤੇ ਤੁਰੇ, ਧਿਆਨ ਦਿਓ ਸਿੱਖ ਵਿੱਚ ਕੱਟੜਤਾ ਮੁੱਕੇਗੀ, ਸਿੱਖ ਵਿੱਚੋਂ ਨਫ਼ਰਤ ਮੁੱਕੇਗੀ, ਸਿੱਖ ਸਿੱਖ ਦੀ ਦਸਤਾਰ ਨੂੰ ਹੱਥ ਨਹੀਂ ਲਾਏਗਾ, ਖਿਮਾ ਕਰਨਾ ਸਿੱਖ ਸਿੱਖ ਦਾ ਪੁਤਲਾ ਨਹੀਂ ਸਾੜੇਗਾ। ਜਿੱਦਣ ਨਾਮ ਦੀ ਭਾਵਨਾ ਆਈ, ਕਿਉਂਕਿ ਗੁਰੂ ਦਾ ਘਰ ਹੈ ਸਤਿਗੁਰ ਅੰਦਰੋਂ ਨਿਰਵੈਰ ਹੈ, ਗੁਰੂ ਵੈਰ ਤੋਂ ਰਹਿਤ ਹੈ ਤੇ ਨਿਰਵੈਰਤਾ ਦੀ ਦਾਤ ਸਿਖਾਉਂਦਾ ਹੈ। ਅੱਜ ਗੁਰੂ ਅਮਰਦਾਸ ਮਹਾਰਾਜ ਅਗਲੇ ਬਚਨਾਂ ਦੇ ਵਿੱਚ ਇੰਜ ਸਮਝਾ ਰਹੇ ਹਨ।
ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਸਾਧਨਾ ਜਾਪੈ।
ਹਜ਼ੂਰ ਕਹਿੰਦੇ ਨੇ ਗੁਰੂ ਦੇ ਸ਼ਬਦ ਦਾ ਰਸ ਇੰਨਾ ਕੁ ਮਿੱਠਾ ਹੈ, ਪਰ ਕਹਿੰਦੇ ਨੇ ਇਹ ਕਹਿਣ ਨਾਲ ਸੁਣਨ ਨਾਲ ਨਹੀਂ ਆਉਣਾ, ਅਸਲ ਵਿੱਚ ਹੈ ਜਿੰਨਾ ਚਿਰ ਇਸ ਸਵਾਦ ਨੂੰ ਕਿਸੇ ਨੇ ਜਾਣਿਆ ਨਹੀਂ। ਵੇਖੋ ਗੋਦ ਵਿੱਚ ਬੱਚਾ ਬਾਹਰੋਂ ਕਿਸੇ ਨੇ ਅਡੋਪਟ ਕਰ ਲਿਆ, ਉਹ ਵੀ ਮਾਂ ਕਹੇਗਾ, ਪਰ ਧਿਆਨ ਦਿਓ ਜਿਹਨੇ ਕੁੱਖੋਂ ਸਿੰਜਿਆ ਹੈ ਅਸਲ ਵਿੱਚ ਉਹਨੂੰ ਪਤਾ ਵੀ ਮਾਂ ਸ਼ਬਦ ਕੀ ਹੁੰਦਾ ਹੈ। ਜਿਹਨੇ ਭਾਵਨਾ ਨਾਲ ਬਹਿ ਕੇ ਜਾਣਿਆ, ਰੱਬੀ ਬਾਣੀ ਨੇ ਆਖਿਆ ਕਿ ਗੁਸਾਈ ਮਹਿੰਦੇ ਇੱਛੜਾ ਅੰਮ ਅੱਬੇ ਥਾਵੋਂ ਮਿੱਠੜਾ। ਮੇਰੇ ਵਾਹਿਗੁਰੂ ਤੇਰਾ ਨਾਮ ਤੇਰਾ ਸ਼ਬਦ ਤੇ ਅੰਮਾ ਤੇ ਅੱਬਾ ਤੂੰ ਵੀ ਮਿੱਠਾ ਹੈ ਜੀ।
ਔਡੀ ਬਦਲੇ ਜਨਮ ਗਵਾਇਆ, ਚੀਨਸ ਨਾਹੀਂ ਆਪੈ।
ਸਤਿਗੁਰੂ ਕਹਿੰਦੇ ਨੇ ਉਹ ਮਨਮੁਖ ਬੰਦੇ ਦੁਨੀਆਂ ਤੇ ਆਏ, ਪਰ ਜਿਹਨੇ ਗੁਰੂ ਦੇ ਸ਼ਬਦ ਰਾਹੀਂ ਆਪਣੇ ਆਪ ਨੂੰ ਚੀਨਿਆ ਨਹੀਂ, ਪਹਿਚਾਣਿਆ ਨਹੀਂ, ਪਸ਼ੂਆਂ ਵਰਗੀ ਜ਼ਿੰਦਗੀ ਦੁਨੀਆਂ ਤੋਂ ਬਤੀਤ ਕਰਕੇ ਚਲਾ ਗਿਆ, ਸਾਹਿਬ ਕਹਿੰਦੇ ਨੇ ਉਹਨਾਂ ਨੇ ਆਪਣਾ ਜੀਵਨ ਕੌਡੀਆਂ ਦੇ ਵੱਟੇ ਗੁਆ ਲਿਆ ਹੈ।
ਗੁਰਮੁਖ ਹੋਵੇ ਤਾਂ ਇੱਕੋ ਜਾਣੈ, ਹਉ ਮੈਂ ਦੁੱਖ ਨਾ ਸੰਤਾਪੈ।
ਗੁਰਮੁਖ ਦੇ ਅੱਖਰੀ ਅਰਥ ਨੇ ਭਾਗਾਂ ਵਾਲੇ, ਉਹ ਜਿਹਦਾ ਮੁੱਖ ਭਾਵਨਾਵਾਂ ਸਦਾ ਗੁਰੂ ਨਾਲ ਜੁੜ ਗਈਆਂ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਗੁਰਮੁਖ ਹੀ ਉਹ ਹੈ ਜਿਹਨੇ ਇੱਕ ਨੂੰ ਸਮਝ ਲਿਆ, ਇੱਕ ਨੂੰ ਜਾਣ ਲਿਆ, ਉਹਦੇ ਅੰਦਰੋਂ ਹਉਮੈ ਦਾ ਨਾਸ ਹੁੰਦਾ ਹੈ।
ਬਲਿਹਾਰੀ ਗੁਰੇ ਆਪਣੇ ਵਿਟੋ, ਜਿਨ ਸਾਚੇ ਸਿਓ ਲਿਵ ਲਾਈ।
ਹਜ਼ੂਰ ਆਖਦੇ ਨੇ ਮੈਂ ਆਪਣੇ ਸੱਚੇ ਗੁਰੂ ਦੇ ਚਰਨਾਂ ਤੋਂ ਸਦਾ ਹੀ ਬਲਿਹਾਰ ਹਾਂ, ਜਿਹਨੇ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖ, ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮੇਰੀ ਲਿਵ ਜੋੜ ਦਿੱਤੀ ਹੈ।
ਸ਼ਬਦ ਚੀਨ ਆਤਮ ਪਰਗਾਸਿਆ, ਸਹਿਜੇ ਰਹਿਆ ਸਮਾਈ।
ਫਿਰ ਜਿਹਦੀ ਲਿਵ ਜੁੜੀ ਉਹਨੇ ਸ਼ਬਦ ਨੂੰ ਸਮਝਿਆ, ਸ਼ਬਦ ਨੂੰ ਜਾਣਿਆ, ਉਹਦੀ ਆਤਮਾ ਦੇ ਵਿੱਚ ਪੂਰਨ ਖਿੜਾ ਆਇਆ ਤੇ ਉਹਦਾ ਜੀਵਨ ਆਤਮਿਕ ਆਨੰਦ ਸਹਿਜ ਦੀ ਅਵਸਥਾ ਦੇ ਵਿੱਚ ਟਿਕ ਜਾਂਦਾ ਹੈ।
ਰਹਾਓ ਗੁਰਮੁਖ ਗਾਵੈ, ਗੁਰਮੁਖ ਬੂਝੈ, ਗੁਰਮੁਖ ਸ਼ਬਦ ਵਿਚਾਰੇ।
ਗੁਰੂ ਦਾ ਪਿਆਰਾ ਸਿੱਖ ਵਾਹਿਗੁਰੂ ਦੇ ਨਾਮ ਪਰਮਾਤਮਾ ਦੇ ਸ਼ਬਦ ਨੂੰ ਸਦਾ ਗਾਉਂਦਾ ਹੈ, ਉਹਨੂੰ ਬੁੱਝਦਾ ਹੈ ਭਾਵ ਸਮਝਦਾ ਹੈ ਤੇ ਗੁਰੂ ਦੇ ਸ਼ਬਦ ਦੀ ਹੀ ਵਿਚਾਰ ਕਰਦਾ ਹੈ।
ਜੀਉ ਪਿੰਡ ਸਭ ਗੁਰ ਤੇ ਉਪਜੈ, ਗੁਰਮੁਖ ਕਾਰਜ ਸਵਾਰੇ।
ਕਹਿੰਦੇ ਨੇ ਉਹ ਹਮੇਸ਼ਾ ਗੁਰੂ ਤੇ ਇਹ ਟੇਕ ਰੱਖਦਾ, ਮਹਾਰਾਜ ਮੇਰਾ ਜੋ ਕੁਝ ਹੈ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ, ਪਹਿਨਣ ਖਾਣ ਇਹ ਸਾਰਾ ਕੁਝ ਮੇਰੇ ਮਾਲਕ ਜੀ ਤੁਹਾਡੇ ਤੋਂ ਹੀ ਉਪਜਿਆ ਹੋਇਆ ਤੇ ਤੁਸੀਂ ਹੀ ਮੇਰੇ ਕਾਰਜ ਸਵਾਰਨ ਵਾਲੇ ਹੋ।
ਮਨਮੁਖ ਅੰਧਾ ਅੰਧ ਕਮਾਵੇ, ਬਿਖ ਖੱਟੇ ਸੰਸਾਰੇ।
ਸ਼ਬਦ ਤੋਂ ਟੁੱਟਿਆ ਹੋਇਆ ਇਨਸਾਨ ਮਨਮੁਖ ਜਿਹੜਾ ਸਾਰੀ ਜ਼ਿੰਦਗੀ ਅੰਧਾ ਰਹਿੰਦਾ, ਸੱਚ ਦੀ ਸਮਝ ਨਹੀਂ ਆਉਂਦੀ ਔਰ ਸਾਰੀ ਜ਼ਿੰਦਗੀ ਜ਼ਹਿਰ ਇਕੱਠੀ ਕਰਦਾ ਹੈ।
ਮਾਇਆ ਮੋਹੇ ਸਦਾ ਦੁੱਖ ਪਾਏ, ਬਿਨ ਗੁਰ ਅਤ ਪਿਆਰੇ।
ਸਾਹਿਬ ਕਹਿੰਦੇ ਨੇ ਮਾਇਆ ਦੇ ਮੋਹ ਵਿੱਚ ਸਦਾ ਰਹਿ ਕੇ ਉਹ ਦੁੱਖ ਪਾਉਂਦਾ ਹੈ ਤੇ ਗੁਰੂ ਤੋਂ ਬਿਨਾਂ ਉਹਦਾ ਜੀਵਨ ਕਿਸੇ ਵੀ ਯੋਗ ਨਹੀਂ ਹੁੰਦਾ।
ਸੋਈ ਸੇਵਕ ਜੇ ਸਤਿਗੁਰ ਸੇਵੇ, ਚਾਲੈ ਸਤਿਗੁਰ ਪਾਏ।
ਸੇਵਾਦਾਰ ਹੀ ਉਹ ਹੈ ਜਿਹੜਾ ਗੁਰੂ ਦੇ ਦੱਸੇ ਅਨੁਸਾਰ ਚੱਲਦਾ, ਭਾਵ ਗੁਰੂ ਦੀ ਮਤ ਆਪਣੇ ਜੀਵਨ ਵਿੱਚ ਧਾਰਨ ਕਰਕੇ ਗੁਰੂ ਦੇ ਦੱਸੇ ਨੂੰ ਕਮਾਉਂਦਾ ਹੈ ਜੀ।
ਸਾਚਾ ਸ਼ਬਦ ਸਿਫਤ ਹੈ ਸਾਚੀ, ਸਾਚਾ ਮਨ ਵਸਾਏ।
ਸੱਚੇ ਸ਼ਬਦ ਦੇ ਰਾਹੀਂ ਸਦਾ ਗੁਰੂ ਦੀ ਸਿਫਤ ਕਰਦਾ ਹੈ ਤੇ ਸੱਚਾ ਨਾਮ ਹੀ ਸਦਾ ਮਨ ਵਿੱਚ ਵਸਾਉਂਦਾ ਹੈ।
ਸੱਚੀ ਬਾਣੀ ਗੁਰਮੁਖ ਆਖੈ, ਹਉਮੈ ਵਿੱਚ ਹੋ ਜਾਏ।
ਸੱਚੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸ਼ਬਦ ਨਾਲ ਜੁੜਿਆ ਹੋਇਆ ਉਹ ਗੁਰਸਿੱਖ ਉਹਦੇ ਜੀਵਨ ਦੇ ਵਿੱਚੋਂ ਹਉਮੈ ਸਦਾ ਲਈ ਮੁੱਕ ਜਾਂਦੀ ਹੈ ਜੀ।
ਆਪੇ ਦਾਤਾ ਕਰਮ ਹੈ ਸਾਚਾ, ਸਾਚਾ ਸ਼ਬਦ ਸੁਣਾਏ।
ਗੁਰਸਿੱਖ ਦੀ ਅਵਸਥਾ ਹੀ ਇਹ ਬਣ ਜਾਂਦੀ ਹੈ ਕਿ ਦਾਤਾ ਵੀ ਉਹ ਆਪ ਹੈ, ਬਖਸ਼ਿਸ਼ ਵੀ ਉਹਦੀ ਹੈ, ਉਹ ਆਪ ਸੱਚਾ ਹੈ ਤੇ ਸੱਚਾ ਸ਼ਬਦ ਬਖਸ਼ਦਾ ਹੈ ਜੀ।
ਗੁਰਮੁਖ ਘਾਲੇ ਗੁਰਮੁਖ ਖੱਟੇ, ਗੁਰਮੁਖ ਨਾਮ ਜਪਾਏ।
ਗੁਰੂ ਦਾ ਸਿੱਖ ਘਾਲਣਾ ਵੀ ਗੁਰੂ ਦੇ ਘਰ ਦੀ ਘਾਲਦਾ ਹੈ, ਹਰ ਇੱਕ ਪਲ ਪਲ ਪਰਮਾਤਮਾ ਦੇ ਨਾਮ ਨਾਲ ਜੋੜ ਕੇ ਰੱਖਦਾ ਹੈ।
ਸਦਾ ਅਲਿਪਤ ਸਾਚੈ ਰੰਗ ਰਾਤਾ, ਗੁਰ ਕੈ ਸਹਿਜ ਸੁਭਾਏ।
ਗੁਰੂ ਦੇ ਦੱਸੀ ਮਤ ਜਦੋਂ ਜੀਵਨ ਵਿੱਚ ਧਾਰਨ ਹੈ, ਫਿਰ ਉਹਦੇ ਜੀਵਨ ਵਿੱਚ ਟਿਕਾ ਹੈ, ਸਹਿਜ ਹੈ ਔਰ ਬਿਲਕੁਲ ਸੰਸਾਰ ਵਿੱਚ ਰਹਿ ਕੇ ਦੁਨੀਆਂ ਦੇ ਮੋਹ ਵਿਕਾਰਾਂ ਤੋਂ ਨਿਰਲੇਪ ਰਹਿੰਦਾ ਹੈ ਜੀ।
ਮਨ ਮੁਖ ਸਦ ਹੀ ਕੂੜੋ ਭੁੱਲੈ, ਬਿਖ ਬੀਜੈ ਬਿਖ ਖਾਏ।
ਹਜ਼ੂਰ ਆਖਦੇ ਨੇ ਮਨ ਮੁਖ ਸਦਾ ਕੂੜ ਬੋਲਦਾ, ਬਿਖ ਬੀਜਦਾ ਹੈ ਤੇ ਜ਼ਹਿਰ ਹੀ ਸਦਾ ਖਾਈ ਜਾਂਦਾ ਹੈ।
ਜਮਕਾਲ ਬਾਦਾ ਤ੍ਰਿਸ਼ਨਾ ਦਾਦਾ, ਬਿਨ ਗੁਰ ਕਵਨ ਛਡਾਏ।
ਜਮਾਂ ਦੀਆਂ ਫਾਹੀਆਂ ਵਿੱਚ ਵੱਧਾ ਹੋਇਆ ਤ੍ਰਿਸ਼ਨਾ ਦੇ ਵਿਕਾਰਾਂ ਦੀ ਅੱਗ ਵਿੱਚ ਸੜਦਾ ਹੈ ਤੇ ਹਜ਼ੂਰ ਕਹਿੰਦੇ ਨੇ ਗੁਰੂ ਤੋਂ ਬਿਨਾਂ ਕੋਈ ਵੀ ਉਹਨੂੰ ਛਡਾਉਣ ਵਾਲਾ ਨਹੀਂ।
ਸੱਚਾ ਤੀਰਥ ਜਿਤ ਸਤ ਸਰ ਨਾਵਣ, ਗੁਰਮੁਖ ਆਪ ਬੁਝਾਏ।
ਪਰਮਾਤਮਾ ਦਾ ਨਾਮ ਹੀ ਸੱਚਾ ਤੀਰਥ ਹੈ, ਜਿਸ ਗੁਰੂ ਦੇ ਚਰਨਾਂ ਦੀ ਵਿਚਾਰਧਾਰਾ ਦੇ ਵਿੱਚ ਸਿੱਖ ਆਤਮਿਕ ਇਸ਼ਨਾਨ ਕਰਦਾ ਹੈ ਤੇ ਉਹ ਆਪਣੇ ਜੀਵਨ ਬਾਰੇ ਗੁਰੂ ਦੇ ਸ਼ਬਦ ਰਾਹੀਂ ਬੁੱਝ ਜਾਂਦਾ ਹੈ ਜੀ।
ਅੱਠ ਸੱਠ ਤੀਰਥ ਗੁਰ ਸ਼ਬਦ ਦਿਖਾਏ, ਤਿਤ ਨਾਤਾ ਮਲ ਜਾਏ।
ਗੁਰੂ ਦੇ ਸ਼ਬਦ ਰਾਹੀਂ ਹੀ ਅਟਾਕ ਤੀਰਥਾਂ ਦੀ ਸੋਝੀ ਆਉਂਦੀ ਹੈ ਤੇ ਸ਼ਬਦ ਦੀ ਧੂੜੀ ਵਿੱਚ ਇਸ਼ਨਾਨ ਕੀਤਿਆਂ ਤਨ ਦੀ ਔਰ ਮਨ ਦੀ ਮੈਲ ਮੁੱਕ ਜਾਂਦੀ ਹੈ।
ਸੱਚਾ ਸ਼ਬਦ ਸੱਚਾ ਹੈ ਨਿਰਮਲ, ਨਾ ਮਲ ਲੱਗੈ ਨਾ ਲਾਏ।
ਗੁਰੂ ਦਾ ਸ਼ਬਦ ਸੱਚਾ ਹੈ ਔਰ ਸੱਚਾ ਸ਼ਬਦ ਸਦਾ ਮੈਲ ਤੋਂ ਰਹਿਤ ਹੈ, ਸਿੱਖ ਵੀ ਮੈਲ ਤੋਂ ਰਹਿਤ ਹੋ ਜਾਂਦਾ ਹੈ ਜੀ।
ਸੱਚੀ ਸਿਫਤ ਸੱਚੀ ਸਾਲਾਹ, ਪੂਰੇ ਗੁਰ ਤੇ ਪਾਏ।
ਪੂਰੇ ਗੁਰੂ ਤੋਂ ਹੀ ਸੱਚੀ ਸਿਫਤ ਤੇ ਸੱਚੀ ਸਲਾਹ ਨਸੀਬ ਹੁੰਦੀ ਹੈ।
ਤਨ ਮਨ ਸਭ ਕਿਛ ਹਰ ਤਿਸ ਕੇਰਾ, ਦੁਰਮਤ ਕਹਿਣ ਨਾ ਜਾਏ।
ਹਜ਼ੂਰ ਕਹਿੰਦੇ ਮਨਮੁਖ ਬੰਦਾ ਦੁਰਮਤ ਨਾਲ ਜੁੜਿਆ ਹੋਇਆ, ਉਹ ਕਦੀ ਵੀ ਇਹ ਨਹੀਂ ਜਾਣਦਾ ਕਿ ਮੇਰੇ ਜੀਵਨ ਵਿੱਚ ਜੋ ਕੁਝ ਹੈ ਇਹ ਗੁਰੂ ਦਾ ਦਿੱਤਾ ਹੋਇਆ ਹੈ।
ਹੁਕਮ ਹੋਵੇ ਤਾਂ ਨਿਰਮਲ ਹੋਵੇ, ਹਉਮੈ ਵਿੱਚ ਹੋ ਜਾਏ।
ਜਦੋਂ ਵਾਹਿਗੁਰੂ ਜੀ ਦੀ ਰਜ਼ਾ ਹੁੰਦੀ ਹੈ ਤੇ ਜੀਵਨ ਨਿਰਮਲ ਹੋ ਜਾਂਦਾ ਹੈ ਤੇ ਹਉਮੈ ਦਾ ਨਾਸ ਹੁੰਦਾ ਹੈ।
ਗੁਰ ਕੀ ਸਾਖੀ ਸਹਿਜੇ ਚਾਖੀ, ਤ੍ਰਿਸ਼ਨਾ ਅਗਨ ਬੁਝਾਏ।
ਗੁਰੂ ਦੀ ਜਿਹੜੀ ਸਾਖੀ ਹੈ, ਸਿੱਖਿਆ ਹੈ, ਸਹਿਜ ਵਿੱਚ ਆ ਕੇ ਬੁੱਝ ਜਾਂਦੀ ਹੈ ਔਰ ਨਾਲ ਹੀ ਤ੍ਰਿਸ਼ਨਾ ਦਾ, ਅਗਨ ਦਾ, ਵਿਕਾਰਾਂ ਦਾ ਪ੍ਰਭਾਵ ਜੀਵਨ ਵਿੱਚੋਂ ਮੁੱਕਦਾ ਹੈ ਜੀ।
ਗੁਰ ਕੈ ਸ਼ਬਦ ਰਾਤਾ, ਸਹਿਜੇ ਮਾਤਾ, ਸਹਿਜੇ ਰਹਿਆ ਸਮਾਏ।
ਗੁਰੂ ਦੇ ਸ਼ਬਦ ਨਾਲ ਜੁੜਿਆ ਹੋਇਆ ਸਿੱਖ ਹੀ ਜਿਹਦੇ ਜੀਵਨ ਵਿੱਚ ਸਹਿਜ ਹੈ, ਟਿਕਾ ਹੈ ਤੇ ਸਹਿਜ ਦੇ ਵਿੱਚ ਹੀ ਸਦਾ ਉਹ ਸਮਾਇਆ ਰਹਿੰਦਾ ਹੈ।
ਹਰ ਕਾ ਨਾਮ ਸਤ ਕਰ ਜਾਣੈ, ਗੁਰ ਕੈ ਭਾਏ ਪਿਆਰੇ।
ਹਜ਼ੂਰ ਕਹਿੰਦੇ ਨੇ ਗੁਰੂ ਦਾ ਲਾਲ ਪਰਮਾਤਮਾ ਦੇ ਨਾਮ ਨੂੰ ਸਤ ਕਰਕੇ ਜਾਣਦਾ ਤੇ ਸਤਿਗੁਰੂ ਦੇ ਚਰਨਾਂ ਨਾਲ ਬੇਹੱਦ ਪਿਆਰ ਕਰਦਾ ਹੈ ਜੀ।
ਸੱਚੀ ਵਡਿਆਈ ਗੁਰ ਤੇ ਪਾਈ, ਸੱਚੇ ਨਾਏ ਪਿਆਰੇ।
ਉਹ ਸੱਚੀਆਂ ਵਡਿਆਈਆਂ ਗੁਰੂ ਦੇ ਚਰਨਾਂ ਚੋਂ ਪਾਉਂਦਾ ਔਰ ਨਾਮ ਦੇ ਨਾਲ ਸਦਾ ਹੀ ਜੁੜਿਆ ਰਹਿੰਦਾ ਹੈ।
ਇੱਕੋ ਸੱਚਾ ਸਭ ਮਹਿ ਵਰਤੈ, ਵਿਰਲਾ ਕੋ ਵਿਚਾਰੇ।
ਦੁਨੀਆਂ ਵਿੱਚ ਰਹਿ ਕੇ ਮਹਾਰਾਜ ਕਹਿੰਦੇ ਕਿਸੇ ਵਿਰਲੇ ਨੂੰ ਹੀ ਸੋਝੀ ਪੈਂਦੀ ਹੈ ਕਿ ਸਾਰੀ ਕਾਇਨਾਤ ਦੇ ਵਿੱਚ ਉਸ ਸੱਚੇ ਸਤਿਗੁਰੂ ਦਾ ਹੀ ਪਸਾਰਾ ਵਰਤ ਰਿਹਾ ਹੈ।
ਆਪੇ ਮੇਲ ਲਏ ਤਾਂ ਬਖਸੇ, ਸੱਚੀ ਭਗਤ ਸਵਾਰੇ।
ਪਰਮਾਤਮਾ ਦੀ ਕਿਰਪਾ ਹੋ ਜਾਏ ਤੇ ਵਾਹਿਗੁਰੂ ਆਪਣੇ ਚਰਨਾਂ ਨਾਲ ਜੋੜ ਲੈਂਦਾ ਤੇ ਭਗਤੀ ਦਾ ਦਾਨ ਝੋਲੀ ਵਿੱਚ ਬਖਸ਼ ਦਿੰਦੇ ਹਨ।
ਸਭੋ ਸੱਚ 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 ਵਰਤੈ, ਗੁਰਮੁਖ ਕੋਈ ਜਾਣੈ।
ਮਹਾਰਾਜ ਕਹਿੰਦੇ ਨੇ ਸਾਰੇ ਪਾਸੇ ਉਸ ਸੱਚ ਦਾ ਹੀ ਪਸਾਰਾ ਉਹੀ ਵਰਤ ਰਿਹਾ ਤੇ ਗੁਰਮੁਖ ਕੋਈ ਵਿਰਲਾ ਹੈ ਜਿਹੜਾ ਇਸ ਸੱਚ ਦੀ ਇਸ ਕਾਇਨਾਤ ਵਿੱਚ ਆ ਕੇ ਪਹਿਚਾਣ ਕਰਦਾ ਹੈ।
ਜੰਮਣ ਮਰਨਾ ਹੁਕਮੋ ਵਰਤੈ ਗੁਰਮੁਖ ਆਪ ਪਛਾਣੈ।
ਗੁਰੂ ਦਾ ਸਿੱਖ ਜਾਣਦਾ ਵੀ ਜੰਮਣ ਮਰਨ ਸਭ ਕੁਝ ਪਰਮਾਤਮਾ ਦੇ ਹੱਥ ਵਿੱਚ ਹੈ ਔਰ ਉਹ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਹੀ ਟਿਕਿਆ ਰਹਿੰਦਾ ਹੈ।
ਨਾਮ ਤੇ ਆਏ ਤਾਂ ਸਤਿਗੁਰ ਪਾਏ ਜੋ ਇੱਛਾ ਸੋ ਫਲ ਪਾਏ।
ਸੰਪੂਰਨਤਾ ਕਰਦਿਆਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਿਹੜਾ ਨਾਮ ਤੇ ਆਉਂਦਾ ਨਾਮ ਨਾਲ ਜੁੜਿਆ ਰਹਿੰਦਾ ਔਰ ਉਹਦਾ ਜੀਵਨ ਸਤਿਗੁਰੂ ਦੇ ਚਰਨਾਂ ਦੇ ਅਨੁਕੂਲ ਹੁੰਦਾ ਗੁਰੂ ਦੇ ਚਰਨਾਂ ਚੋਂ ਜੋ ਮੰਗਦਾ ਉਹਦੀਆਂ ਝੋਲੀਆਂ ਸਦਾ ਭਰ ਜਾਂਦੀਆਂ ਹਨ।
ਨਾਨਕ ਤਿਸ ਦਾ ਸਭ ਕਿਛ ਹੋਵੇ ਜੇ ਵਿੱਚੋਂ ਆਪ ਗਵਾਏ।
ਜਿਹਨੇ ਵਿੱਚੋਂ ਆਪਣਾ ਆਪ ਗਵਾ ਲਿਆ ਹੈ ਸਭ ਕੁਝ ਮਹਾਰਾਜ ਕਹਿੰਦੇ ਉਹਦਾ ਹੋ ਜਾਂਦਾ ਹੈ। ਸਤਿਗੁਰੂ ਰਹਿਮਤ ਕਰਨ ਗੁਰੂ ਦੇ ਚਰਨਾਂ ਦੇ ਵਿੱਚ ਜੁੜਿਆ ਇਹੀ ਅਸੀਸ ਹੈ ਕਿ ਸਾਡੀ ਜ਼ਿੰਦਗੀ ਦਾ ਆਧਾਰ ਹੀ ਪਰਮਾਤਮਾ ਦਾ ਨਾਮ ਹੈ। ਸਾਰੀ ਸੰਗਤ ਦੀ ਹਾਜ਼ਰੀ ਸਾਹਿਬ ਜੀ ਦੇ ਚਰਨਾਂ 'ਚ ਪ੍ਰਵਾਨ ਹੋਵੇ। ਵਿਚਾਰ ਆਖਦਿਆਂ ਬੇਨਤ ਭੁੱਲਾਂ ਦੀ ਖਿਮਾ ਸ਼ੁਕਰਾਨਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਦੇ ਪਵਿੱਤਰ ਚਰਨਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦਾ ਜਿਨ੍ਹਾਂ ਨੇ ਆਪ ਰੱਬ ਵਰਗੀਆਂ ਸੰਗਤਾਂ ਦੇ ਚਰਨ ਪਰਸਣ ਦਾ ਸੁਭਾਗ ਬਖਸ਼ਿਆ। ਆਓ ਅਖੀਰਲੇ ਬਚਨਾਂ ਨੂੰ ਇੱਕ ਵਾਰ ਫਿਰ ਸਰਵਣ ਕਰੀਏ ਜੀ।
ਨਾਮ ਤੇ ਆਏ ਤਾਂ ਸਤਿਗੁਰ ਪਾਏ ਜੋ ਇੱਛਾ ਸੋ ਫਲ ਪਾਏ। ਨਾਨਕ ਤਿਸ ਦਾ ਸਭ ਕਿਛ ਹੋਵੇ ਜੇ ਵਿੱਚੋਂ ਆਪ ਗਵਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।